Kadina dekhne dein, aur ki kadina dekhne dein, aur ki kadina dekhne dein. ਮਾਤਾ ਗੰਗਾ ਜੀ ਨੂੰ ਕਹਿੰਦੇ ਤੁਸੀਂ ਸ਼ਰਬਤ ਲੈ ਕੇ ਚੱਲੋ, ਲੰਗਰ ਲੈ ਕੇ ਚੱਲੋ। ਅਸੀਂ ਵੀ ਆ ਰਹੇ ਅੰਮ੍ਰਿਤਸਰ ਤੋਂ, ਕਈ ਵੀ ਲੱਗੇ ਜਾ ਕੇ ਸੰਤਾਂ ਨੂੰ ਸ਼ਰਬਤ ਛਕਾਇਆ ਮਾਤਾ ਗੰਗਾ ਨੇ, ਤੇ ਲੰਗਰ ਵਰਤਾ ਰਹੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤਾਂ ਨੂੰ ਪੱਖਾ ਚੱਲਦੇ ਆ ਕਿ ਗੁਰਸਿੱਖ ਤੁਰ ਕੇ ਪੈਦਲ ਗੁਰੂ ਘਰ ਆ ਰਹੇ। ਗੁਰੂ ਵੀ ਪ੍ਰੇਮ ਕਰਦਾ ਜੇ ਸਿੱਖ ਗੁਰੂ ਨਾਲ ਪ੍ਰੇਮ ਕਰਦਾ। ਭਾਈ ਨੰਦ ਲਾਲ ਜੀ ਨੂੰ ਵੀ ਕਲਗੀਧਰ ਪਾਤਸ਼ਾਹ ਆਨੰਦਪੁਰ ਸਾਹਿਬ ਤੋਂ ਅੱਗੇ ਆ ਕੇ ਲੈ ਕੇ ਗਏ। ਰਾਜਾ ਰਤਨ ਰਾਏ ਅਸਾਮ ਦਾ ਰਾਜਾ, ਜਦੋਂ ਇਹ ਦਰਸ਼ਨ ਕਰਨ ਵਾਸਤੇ ਆਇਆ ਕਲਗੀਧਰ ਪਾਤਸ਼ਾਹ ਕੀਰਤਪੁਰ ਸਾਹਿਬ ਆਏ। ਰਾਜਾ ਰਤਨ ਰਾਏ ਨੂੰ ਮਿਲਣ ਵਾਸਤੇ ਕੀਰਤਪੁਰ ਸਾਹਿਬ ਅੰਮ੍ਰਿਤ ਆਨੰਦਪੁਰ ਸਾਹਿਬ ਪ੍ਰਸ਼ਾਦੀ ਹਾਥੀ ਚੰਦਨ ਦੀ ਚੌਂਕੀ ਪੰਜ ਕਲਾ ਸ਼ਸਤਰ ਸਵਾ ਸਵਾ ਲੱਖ ਦੇ ਪੰਜ ਘੋੜੇ ਕੀਮਤੀ ਚੰਦੋਆ, ਜਿਹਨਾਂ ਵਸਤੂਆਂ ਦੀ ਕੋਈ ਕੀਮਤ ਨਹੀਂ ਕਰੀ ਜਾ ਸਕਦੀ, ਉਹਨੂੰ ਲੈਣ ਵਾਸਤੇ ਵੀ ਆਏ ਸੀ ਕਲਗੀਧਰ ਪਾਤਸ਼ਾਹ ਕੀਰਤਪੁਰ ਸਾਹਿਬ, ਤੇ ਛੱਡਣ ਵਾਸਤੇ ਵੀ ਆਏ ਸੀ। ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਕਿਸਦੀ ਪਰਵਾਹ ਨਹੀਂ ਸੀ ਰੱਖਦੇ, ਪਰ ਪ੍ਰੇਮ ਦੇ ਦੀਨ ਗੁਰੂ ਸਿੱਖ ਨੌਕਰ ਲੈਣ ਵਾਸਤੇ ਵੀ ਆਉਂਦਾ ਹੈ। ਪ੍ਰਸਾਦ ਸਿੰਘ ਜੀ ਵਿਚਾਰ ਕਰਕੇ ਦੇਖੀਏ, ਆ ਹੀ ਉਹ ਸਕਦਾ ਜਿਹਨੂੰ ਗੁਰੂ ਲੈ ਕੇ ਆਉਂਦਾ, ਦੂਜਾ ਗੁਰੂ ਕੋਲ ਆ ਹੀ ਨਹੀਂ ਸਕਦਾ, ਦੂਸਰਾ ਨਹੀਂ ਆਏਗਾ। ਭਾਵੇਂ ਉਹ ਕੋਲ ਹੀ ਬੈਠਾ ਗੁਰੂ ਦਰਬਾਰ ਦੇ ਨਹੀਂ ਆ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਜੇ ਕੋਈ ਬਗਲੇ ਨੂੰ ਸ਼ਾਸਤਰ ਪੜ੍ਹਾਵੇ, ਵੇਦਾਂ ਦੁਆਰਾ ਸਮਝਾਵੇ ਬਈ ਤੂੰ ਮਾਨ ਸਰੋਵਰ ਤੇ ਚੱਲ, ਉੱਥੇ ਬੜੇ ਕੀਮਤੀ ਹੀਰੇ ਕੀਮਤੀ ਮੋਤੀ ਹੁੰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਪਹਿਲਾਂ ਤਾਂ ਉਹਨੇ ਜਾਣਾ ਨਹੀਂ ਮਾਨ ਸਰੋਵਰ ਤੇ ਬਗਲੇ ਨੇ, ਜੇ ਚੜਿਆ ਵੀ ਗਿਆ ਤੇ ਉੱਥੇ ਹੀਰੇ ਮੋਤੀ ਨਹੀਂ ਖਾਏਗਾ, ਡੱਡੀਆਂ ਮੱਛੀਆਂ ਲੱਭ ਕੇ ਖਾਏਗਾ। ਅੱਗੇ ਭਾਈ ਗੁਰਦਾਸ ਜੀ ਕਹਿੰਦੇ ਜੋਕ ਨੂੰ ਜਿੰਨੀ ਕੁ ਮਰਜ਼ੀ ਸ਼ਾਸਤਰਾਂ ਦੁਆਰਾ ਸਿੱਖਿਆ ਦੇਵੇ, ਸਿਆਣੇ ਸਮਝਾਉਣ ਉਹਨੂੰ ਵੀ ਜਿਹੜੇ ਅਸਥਨ ਦੇ ਨਾਲ ਤੂੰ ਲੱਗੀ ਹੋਈ ਹੈ ਨਾ, ਲਹੂ ਪੀ ਰਹੀ ਹੈ ਇੱਥੋਂ ਦੁੱਧ ਵੀ ਨਿਕਲਦਾ, ਅੰਮ੍ਰਿਤ ਰੂਪ ਦੁੱਧ, ਤੇ ਤੂੰ ਲਹੂ ਨਾ ਪੀਆ ਕਰ, ਦੁੱਧ ਪੀਆ ਕਰ। ਭਾਈ ਗੁਰਦਾਸ ਕਹਿੰਦੇ ਜੋਕ ਕਦੇ ਦੁੱਧ ਨਹੀਂ ਪੀਏਗੀ। ਪੁਰਾਣੇ ਬਜ਼ੁਰਗਾਂ ਨੂੰ ਤਾਂ ਜੋਕਾਂ ਦਾ ਪਤਾ ਹੋਣਾ ਹੈ ਜਿਹਨਾਂ ਨੇ ਡੰਗਰ ਚਾਰੇ ਹੋਣਗੇ। ਕੋਈ ਭਾਈ ਗੁਰਦਾਸ ਜੀ ਦੇ ਪ੍ਰਮਾਣ ਨੂੰ ਅਤਕਥਨੀ ਨਹੀਂ ਕਹਿ ਸਕਦਾ ਵੀ ਐਵੇਂ ਬਣਾਈ ਗੱਲ ਹੈ, ਉਹ ਬਿਲਕੁਲ ਅਸਥਨ ਦੇ ਨਾਲ ਲੱਗੀ ਹੁੰਦੀ ਜਿੱਥੋਂ ਦੁੱਧ ਨਿਕਲਦਾ ਬਿਲਕੁਲ ਨੇੜੇ, ਪਰ ਲਹੂ ਪੀ ਰਹੀ ਹੁੰਦੀ, ਦੁੱਧ ਨਹੀਂ ਪੀਂਦੀ। ਭਾਈ ਗੁਰਦਾਸ ਜੀ ਕਹਿੰਦੇ ਜਿੰਨਾ ਮਰਜ਼ੀ ਕੋਈ ਪਿਓੜਾ ਛਿੜਕੇ, ਅਤਰ ਛਿੜਕੇ, ਪਰਫਿਊਮ ਛਿੜਕੇ ਬੜਾ ਕੀਮਤੀ, ਤੇ ਮੱਖੀ ਨੂੰ ਕਹਿ ਦੇ ਕਿਵੇਂ ਲਪਟਾਂ ਆ ਰਹੀਆਂ ਨੇ, ਕਿਵੇਂ ਸੁਗੰਧੀ ਆਉਂਦੀ ਹੈ, ਤੂੰ ਇੱਥੇ ਰਹਿ ਸੁਗੰਧੀ ਵਾਲੀ ਥਾਂ ਤੇ। ਭਾਈ ਗੁਰਦਾਸ ਕਹਿੰਦੇ ਮੱਖੀ ਨਹੀਂ ਰਹੇਗੀ ਉੱਥੇ, ਕਿੱਥੇ ਜਾਏਗੀ, ਜਿੱਥੇ ਗੰਦਗੀ ਦਾ ਢੇਰ ਲੱਗਿਆ ਹੋ ਉੱਥੇ ਜਾ ਕੇ ਬੈਠੇ, ਉਹਨੂੰ ਸੁਗੰਧੀ ਵਾਲੀ ਥਾਂ ਨਹੀਂ ਚੰਗੀ ਲੱਗੇ। ਅੱਗੇ ਭਾਈ ਗੁਰਦਾਸ ਜੀ ਪ੍ਰਮਾਣ ਦਿੰਦੇ ਨੇ ਹਾਥੀ ਨੂੰ ਪੰਜ ਸੱਤ ਬੰਦੇ ਸਵੇਰ ਤੋਂ ਚੰਦਨ ਮਲ ਮਲ ਕੇ ਨਹਾਈ ਜਾਣ, ਸਵੇਰ ਤੋਂ ਲੱਗ ਜਾਣ ਸ਼ਾਮ ਤੱਕ, ਤੇ ਸ਼ਾਮ ਨੂੰ ਪੁੱਛਣ ਹਾਥੀ ਨੂੰ ਤੈਨੂੰ ਕਿਵੇਂ ਮਹਿਸੂਸ ਹੋ ਰਿਹਾ, ਕਿਵੇਂ ਚੰਗਾ ਲੱਗ ਰਿਹਾ। ਭਾਈ ਗੁਰਦਾਸ ਜੀ ਕਹਿੰਦੇ ਹਾਥੀ ਨੀ ਕਹਿਣਾ, ਮਾੜਾ ਜਿਹਾ ਬਾਹਰ ਕੱਢੋ ਫੇਰ ਦੱਸਦਾ। ਉਹਨੇ ਸੁਣਨਾ ਉੱਤੇ ਮਿੱਟੀ ਫੇਰ ਸੁੱਟਣਾ। ਉਹਨੂੰ ਚੰਦਨ ਨਾਲ ਨਹਾਉਣਾ ਚੰਗਾ ਨਹੀਂ ਲੱਗਦਾ। ਉਹਨੇ ਤਾਂ ਛਾਰ ਹੀ ਬਣਾਉਣੀ ਹੈ, ਛਾਰ ਹੀ ਸੁੱਟਣੀ ਹੈ ਆਪਣੇ। ਇਸੇ ਤਰ੍ਹਾਂ ਜਿਹੜੇ ਗੁਰੂ ਘਰ ਦੇ ਰੱਬ ਦੇ ਪਿਆਰਿਆਂ ਦੇ ਦੁਖੀ ਪੁਰਸ਼ ਨੇ, ਉਹਨਾਂ ਨੂੰ ਵੀ ਭਾਈ ਗੁਰਦਾਸ ਕਹਿੰਦੇ ਸਤ ਸੰਗਤ ਚੰਗੀ ਨਹੀਂ ਲੱਗਦੀ। ਮਾਨ ਸਰ ਪਰ ਜੋ ਬਿਠਾਈ ਹੈ ਲੈ ਜਾਏ ਬਗ, ਮੁਕਤਾ ਅਮੋਲ ਤਾਂ ਜ਼ਮੀਨ ਬੀਨ ਖਾਤ ਹੈ। ਨਹੀਂ ਚੁਗਿਆ ਹੀ ਇਹ ਮੁਕਤੀ, ਮੀਨ ਬੀਨ ਡੱਡੀਆਂ ਤੇ ਮੱਛੀਆਂ, ਮਾਨ ਸਰੋਵਰ ਤੇ ਵੀ ਜਾ ਕੇ ਡੱਡੀਆਂ ਮੱਛੀਆਂ ਹੀ ਖਾਏਗਾ, ਲੱਭੇਗਾ ਭਾਵੇਂ ਮਿਲਣ ਭਾਵੇਂ ਨਾ ਮਿਲਣ। ਅਸਤਨ ਪਾਨ ਕਰਵੇ ਕੋ ਜੋ ਲਗਾਈਏ ਜੋਗ, ਪੀਅਤ ਨਾ ਪੈ ਲਹਿ ਲਹੂ ਅਚੇ ਅਗਾਤ ਹੈ। ਭਾਈ ਗੁਰਦਾਸ ਕਹਿੰਦੇ ਜੋਗ ਲਹੂ ਨਾਲ ਰੱਜ ਲਏਗੀ ਪਰ ਦੁੱਧ ਨਹੀਂ ਪੀਏਗੀ। ਪਰਮ ਸੁਗੰਧ ਪਰ ਮਾਖੀ ਨਾ ਰਹਿ ਤਰਾਖੀ, ਮਹਾਂ ਦੁਰਗੰਧ ਪਰ ਬੇਗ ਚੱਲ ਜਾਤ ਹੈ। ਗੰਦਗੀ ਦੇ ਢੇਰ ਤੇ ਜਾਏਗੀ ਸਪੀਡ ਨਾਲ ਮੱਖੀ ਹੈ ਜਿਹੜੀ, ਬੇਗ ਚੱਲ ਜਾਤ ਹੈ ਬੜੀ ਤੇਜ਼, ਪਰ ਉਹਨੂੰ ਸੁਗੰਧੀ ਨੀ ਚੰਗੀ ਲੱਗੇਗੀ। ਜੈਸੇ ਗੰਜ ਮਰਦਨ ਕੈ ਡਾਰਤ ਹੈ ਸ਼ਾਰ ਸਿਰ, ਹਾਥੀ ਨੂੰ ਨਵਾਈ ਜਾਓ ਤੇ ਉਹਨੇ ਸੁਣਨਾ, ਫਿਰ ਉੱਤੇ ਮਿੱਟੀ ਸਿੱਧੀ ਲੈਣੀ ਹੈ। ਸੰਤਨ ਕੇ ਦੁਖੀ ਸਤ ਸੰਗ ਨਾ ਬਿਹਾਤ ਹੈ। ਜਿਵੇਂ ਬਗਲੇ ਨੂੰ ਮਾਨ ਸਰੋਵਰ ਨੀ ਚੰਗਾ ਲੱਗਦਾ, ਜੋਗ ਨੂੰ ਦੁੱਧ ਨੀ ਚੰਗਾ ਲੱਗਦਾ, ਮੱਖੀ ਨੂੰ ਸੁਗੰਧੀ ਨੀ ਚੰਗੀ ਲੱਗਦੀ, ਹਾਥੀ ਨੂੰ ਨਹਾਉਣਾ ਚੰਗਾ ਨਹੀਂ ਲੱਗਦਾ। ਭਾਈ ਗੁਰਦਾਸ ਕਹਿੰਦੇ ਸਾਖਤ ਪੁਰਸ਼ਾਂ ਨੂੰ ਸਤ ਸੰਗਤ ਵੀ ਚੰਗੀ ਨਹੀਂ ਲੱਗਦੀ ਹੈ। ਸਤ ਸੰਗ ਪਾਪੀਆਂ ਨੂੰ ਨਾ ਪਾਵੇ, ਹਰੀ ਦੀ ਕਥਾ ਚੰਗੀ ਨਾ ਲੱਗੇ। ਸਤ ਸੰਗ ਪਾਪੀਆਂ ਨੂੰ ਨਾ, ਹਰੀ ਦੀ ਕਥਾ ਚੰਗੀ ਨਾ ਲੱਗੇ। ਕਬੀਰ ਪਾਪੀ ਭਗਤ ਨਾ ਭਾਵੇ, ਹਰ ਪੂਜਾ ਨਾ ਸੁਹਾਏ। ਮਾਖੀ ਚੰਦਨ ਪਰ ਹਰੇ ਜੈ ਕਾਰਨ ਹੁੰਦਾ ਜਾਂਦਾ ਹੈ। ਜਿਹਦੇ ਉੱਤੇ ਗੁਰੂ ਕਿਰਪਾ ਕਰਦਾ ਸਾਧ ਸੰਗੀ ਉਹ ਹੀ ਚੱਲ ਕੇ ਆਉਂਦਾ ਹੈ। ਫਿਰ ਸਿੱਖ ਤਾਂ ਇੱਕ ਕਦਮ ਹੀ ਚੱਲਦਾ ਹੋਣਾ, ਫਿਰ ਤਾਂ ਬਾਕੀ ਗੁਰੂ ਹੀ ਕਿਰਪਾ ਕਰਕੇ ਲੈ ਕੇ। ਆਪਾਂ ਕਹਿੰਦੇ ਸੇਵਾ ਅਤੇ ਸਿਮਰਨ ਕਰੋ ਤੁਹਾਡੇ ਉੱਤੇ ਕਿਰਪਾ ਹੋ ਜਾਏਗੀ। ਸੇਵਾ ਅਤੇ ਸਿਮਰਨ ਕਰਕੇ ਕਿਰਪਾ ਨਹੀਂ ਹੁੰਦੀ, ਕਿਰਪਾ ਕਰਕੇ ਸੇਵਾ ਅਤੇ ਸਿਮਰਨ ਹੁੰਦਾ ਹੈ ਜਿਹਦੇ ਉੱਤੇ ਕਿਰਪਾ ਕਰਦਾ ਹੈ। ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ, ਜਿਹਦੇ ਉੱਤੇ ਤੂੰ ਮਿਹਰ ਕਰਦਾ। ਹੁਣ ਆਪਾਂ ਸੋਚਾਂਗੇ ਸਾਡੇ ਉੱਤੇ ਪਤਾ ਨਹੀਂ ਕਦੋਂ ਕਿਰਪਾ ਕਰੇਗਾ ਗੁਰੂ ਮਹਾਰਾਜ, ਪਰਮੇਸ਼ਰ ਕਦੋਂ ਕਿਰਪਾ ਕਰੇਗਾ, ਨਿਸ਼ਾਨੀ ਕੀ ਹੈ ਕਿਰਪਾ ਦੀ। ਜਦੋਂ ਮਨ ਬਾਣੀ ਪੜ੍ਹਨ ਦਾ ਫੁਰਨਾ ਕਰੇ, ਸਿਮਰਨ ਕਰਨ ਦਾ ਫੁਰਨਾ ਕਰੇ, ਜਦੋਂ ਇਹਨੂੰ ਸੇਵਾ ਚੰਗੀ ਲੱਗੇ, ਸੰਗਤ ਚੰਗੀ ਲੱਗੇ, ਗੁਰੂ ਕੀ ਬਾਣੀ, ਤਾਂ ਗੁਰਸਿੱਖ ਸਮਝੇ ਮੇਰੇ ਉੱਤੇ ਗੁਰੂ ਮਹਾਰਾਜ ਨੇ ਮਿਹਰ ਕੀਤੀ ਹੈ। ਸੱਤਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਮਨ ਜਾਗਣ ਦੀ ਨਿਸ਼ਾਨੀ ਵੀ ਇਹੀ ਹੈ। ਜਿਹਨੂੰ ਗੁਰੂ ਕੀ ਬਾਣੀ ਪਿਆਰੀ ਲੱਗਣ ਲੱਗਦਾ ਹੈ, ਨਾਮ ਪਿਆਰਾ ਲੱਗਣ ਲੱਗਦਾ, ਸਮਝੋ ਉਹਦਾ ਮਨ ਜਾਗ ਪਿਆ। ਹੁਣ ਆਪਾਂ ਜਾਗਦੇ ਵੀ ਸੁੱਤੇ ਪਏ ਹਾਂ ਤੇ ਗਰੀਬ ਨਵਾਜ ਕਹਿੰਦੇ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਥੋੜੇ ਨਹੀਂ ਅਸੰਖ ਹੀ ਲੋਕ ਸੁੱਤੇ ਪਏ ਨੇ। ਅਸੰਖ ਇੱਕ ਤਾਂ ਵਜਾਉਣ ਵਾਲਾ ਸੰਖ ਹੁੰਦਾ ਨਾ, ਉਹਦੇ ਅੱਗੇ ਐੜਾ ਲਾਇਆ ਮਾਰੇ ਨੇ, ਗਿਣਤੀ ਹੈ ਅਸੰਖ, ਸੌ ਹਜ਼ਾਰ ਲੱਖ ਕਰੋੜ ਅਰਬ ਖਰਬ ਨੀਲ ਪਦਮ ਅਸੰਖ, ਫਿਰ ਜਾ ਕੇ ਅਸੰਖ ਆਉਂਦਾ। ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ, ਇੰਨੇ ਲੋਕ ਹੀ ਤੇਰਾ ਜਪ ਕਰ ਰਹੇ ਨੇ, ਅਸੰਖਾਂ ਹੀ ਤੇਰਾ ਤਪ ਕਰ ਰਹੇ ਨੇ, ਅਸੰਖ ਹੀ ਤੇਰੇ ਪ੍ਰੇਮ ਵਿੱਚ ਰਤੇ ਹੋਏ ਨੇ। ਤੇ ਗਰੀਬ ਨਾਲੇ ਕਹਿੰਦੇ ਅਸੰਖਾਂ ਹੀ ਮਾਇਆ ਵਿੱਚ ਸੁੱਤੇ ਪੈਣ, ਅਵਿਦਿਆ ਦੀ ਨੀਂਦ ਵਿੱਚ ਸੁੱਤੜੇ ਅਸੰਖ ਮਾਇਆ ਝੂਠੀ ਕਾਰਨ ਹੈ। ਇਹ ਵੀ ਆਖਿਆ ਝੂਠੀ ਹੈ, ਸੱਚੀ ਨਹੀਂ ਹੈ। ਫਿਰ ਮਹਾਰਾਜ ਕੌਣ ਜਾਗਦਾ ਹੈ, ਨਾਨਕ ਸੇ ਜਾ ਗਨ ਜੇ ਰਸਨਾ ਨਾਮ ਉਚਾਰਨੇ, ਨਿਸ਼ਾਨੀ ਵੀ ਦੱਸੀ। ਜਿਹੜੇ ਜਪਦੇ ਨੇ ਵਾਹਿਗੁਰੂ ਬਾਣੀ ਪੜ੍ਹਦੇ ਨੇ ਸਿਮਰਨ ਕਰਦੇ ਨੇ, ਜਾਗ ਪਏ ਨੇ, ਉਹ ਨਿਸ਼ਾਨੀ ਦੱਸੀ ਹੈ ਜਾਗਣ। ਤੇ ਸੱਤਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਮਨ ਜਾਗਣ ਕੀ ਇਹ ਹੈ ਨਿਸ਼ਾਨੀ, ਨਿਸ਼ਾਨੀ ਪ੍ਰਿਆ ਲਾਗੈ ਔਰ ਸਤਿਗੁਰ ਕੀ ਬਾਣੀ। ਜਿਹਨੂੰ ਅੰਦਰ ਗੁਰੂ ਕੀ ਬਾਣੀ ਪਿਆਰੀ ਲੱਗੇ, ਗੁਰੂ ਕਾ ਨਾਮ ਪਿਆਰਾ ਲੱਗੇ, ਗੁਰ ਕਿਰਪਾ ਤੇ ਲਾਗੇ ਨਾਮ ਸਵਾਦ, ਤਾਂ ਸਮਝੋ ਮੇਰਾ ਮਨ ਜਾਗ ਪਿਆ, ਮੇਰੇ ਉੱਤੇ ਕਿਰਪਾ ਹੋ ਗਈ। ਤੇ ਜਿਹਨੂੰ ਹਉਮੈ ਦਾ ਤਾਪ ਚੜਿਆ ਹੋਇਆ, ਹੰਕਾਰ ਹਉਮੈ, ਬੁਖਾਰ ਵਾਲੇ ਦੇ ਅੱਗੇ ਚੰਗੀ ਚੀਜ਼ ਰੱਖੋ, ਕਹਿੰਦਾ ਮੇਰਾ ਜੀ ਨਹੀਂ ਕਰਦਾ, ਮੈਨੂੰ ਬੁਖਾਰ। ਜਦੋਂ ਸਿਮਰ ਨਾ ਚੰਗਾ ਲੱਗੇ, ਬਾਣੀ ਚੰਗੀ ਨਾ ਲੱਗੇ, ਸਮਝੇ ਹਉਮੈ ਦਾ ਤਾਪ ਹੈ, ਉਹਦਾ ਟ੍ਰੀਟਮੈਂਟ ਕਰਨਾ ਚਾਹੀਦਾ, ਨਹੀਂ ਤਾਂ ਫਿਰ ਟਾਈਫਾਇਡ ਹੋ ਜਾਂਦਾ ਹੁੰਦਾ, ਜਿਹਨੂੰ ਬੁਨਿਆਦੀ ਬੁਖਾਰ ਕਹਿੰਦੇ ਨੇ, ਫਿਰ ਉਤਰਨ ਦੇ ਚਾਂਸ ਘੱਟ ਹੁੰਦੇ। ਇਹ ਤੇ ਹੈ ਤਾਂ ਪੁਰਾਣਾ ਹੀ ਹੈ, ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਇਹ ਤਾਂ ਪਹਿਲੇ ਹੀ ਬੜਾ ਪੁਰਾਣਾ ਹੋਇਆ, ਤੇ ਜੇ ਹੁਣ ਵੀ ਕੋਈ ਇਲਾਜ ਨਾ ਕੀਤਾ ਤੇ ਹੋਰ ਪੁਰਾਣਾ ਹੋ ਜਾਏਗਾ, ਫਿਰ ਹੋਰ ਭਿਆਨਕ ਸੀਰੀਅਸ ਹੋਰ ਹੋ ਜਾਏਗਾ। ਇਸ ਕਰਕੇ ਜਿਹਦਾ ਮਨ ਹੰਕਾਰ ਦਾ ਤਾਪ ਚੜਿਆ, ਜਿਹੜਾ ਰੋਗੀ ਹੈ ਉਹਨੂੰ ਚੰਗੇ ਸ਼ੁਭ ਗੁਣ ਚੰਗੇ ਨਹੀਂ ਲੱਗਣ, ਇਹ ਨਿਸ਼ਾਨੀ। ਜਿਹਦੇ ਉੱਤੇ ਗੁਰੂ ਕਿਰਪਾ ਕਰਦਾ ਹੈ ਉਹ ਗੁਰੂ ਕੋਲ ਚੱਲ ਕੇ ਆਉਂਦਾ ਹੈ। ਉਹ ਆਪ ਕੇ ਦਰਸ਼ਨ ਕਰਦੇ ਸੰਗਤ ਦੀ ਸੇਵਾ ਕਥਾ ਕੀਰਤਨ ਭਜਨ ਪਾਠ ਇਹ ਨਿਸ਼ਾਨੀ। ਭਾਈ ਗੁਰਦਾਸ ਕਹਿੰਦੇ ਜੇ ਸਿੱਖ ਗੁਰੂ ਵੱਲ ਚੱਲਦਾ ਹੈ ਫਿਰ ਗੁਰੂ ਵੀ ਸਿੱਖ ਵੱਲ ਚੱਲਦਾ। ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਤ ਤਾਂ ਹੀ ਬਾਰੰਗ ਬਾਰ ਗੁਰ ਹੇਤ ਹੈ। ਹੁਣ ਉੱਥੇ ਤੱਕ ਉਹ ਲੈਣ ਜਾਣ ਦੀ ਗੱਲ ਸੀ, ਇੱਥੇ ਭਾਈ ਗੁਰਦਾਸ ਜੀ ਕਹਿੰਦੇ ਸਿੱਖ ਇੱਕ ਵਾਰੀ ਵਾਹਿਗੁਰੂ ਨੂੰ ਯਾਦ ਕਰੇ ਗੁਰੂ ਨੂੰ, ਤੇ ਗੁਰੂ ਫਿਰ ਸਿੱਖ ਨੂੰ ਵਾਰ ਵਾਰ ਯਾਦ ਕਰਦਾ ਹੈ। ਜੇ ਸਿੱਖ ਗੁਰੂ ਦਾ ਧਿਆਨ ਧਰਦਾ ਹੈ ਤੇ ਗੁਰੂ ਵੀ ਸਿੱਖ ਦਾ ਧਿਆਨ ਧਰਦਾ ਹੈ। ਜੇ ਸਿੱਖ ਗੁਰੂ ਨੂੰ ਯਾਦ ਕਰਦਾ ਤੇ ਗੁਰੂ ਵੀ ਸਿੱਖ ਨੂੰ ਯਾਦ ਕਰਦਾ। ਕ੍ਰਿਸ਼ਨ ਭਗਵਾਨ ਜੀ ਦਾ ਸਕਾ ਸੇਵਕ ਸੀ ਅਰਜਨ, ਸਭ ਤੋਂ ਪਿਆਰਾ ਸੇਵਕ ਅਰਜਨ ਸੀ। ਇੰਨਾ ਪ੍ਰੇਮ ਸੀ ਅਰਜਨ ਦਾ ਭਗਵਾਨ ਕ੍ਰਿਸ਼ਨ ਨਾਲ ਕਿ ਉਹਦੇ ਪ੍ਰੇਮ ਦੇ ਦੀਨ ਹੋ ਕੇ ਉਹਦਾ ਰੱਥ ਚਲਾਉਂਦੇ ਹੁੰਦੇ ਸੀ ਭਗਵਾਨ ਕ੍ਰਿਸ਼ਨ। ਭਗਵਾਨ ਰੱਥ ਚਲਾਉਂਦੇ ਸੀ ਤੇ ਅਰਜਨ ਮਗਰ ਬੈਠਦਾ ਹੁੰਦਾ ਸੀ। ਇਹ ਤੇ ਉਹਦਾ ਬਿਰਧ ਹੈ, ਰੱਥ ਚਲਾਉਣ ਦੀ ਤਾਂ ਗੱਲ ਛੱਡੋ, ਤਾਂ ਜੂਠੇ ਭਾਂਡੇ ਵੀ ਮਾਜਦਾ ਆ ਕੇ ਸੇਵਕ। ਭਗਤ ਲੋਚਨ ਦੇ ਘਰ ਨੌਕਰ ਬਣ ਕੇ ਭਾਂਡੇ ਮਾਜਦਾ ਹੈ ਭਗਵਾਨ ਆ, ਉਹ ਪੱਠੇ ਵੀ ਵੱਢ ਲੈਂਦਾ ਆਪਣੇ ਭਗਤਾਂ ਦੇ ਪ੍ਰੇਮ ਦੇ ਦੀਨ ਹੋ ਕੇ, ਹਲ ਵੀ ਚਲਾ ਲੈਂਦਾ। ਭਗਤ ਨਾਮਦੇਵ ਦੀ ਛੱਪਰੀ ਵੀ ਮਿਸਤਰੀ ਬਣਾ ਕੇ ਬਣ ਕੇ ਬਣਾਉਣ ਆ ਜਾਂਦਾ। ਕਿਤੇ ਨੀ ਕੀਤੇ ਜੋ ਜਨ ਤੁਮਰੀ ਭਗਤ ਕਰਨ ਤੇ, ਤਿੰਨਕੇ ਕਾਜ ਸਵਾਰਤਾ। ਉਹ ਅਧੀਨ ਹੋ ਜਾਂਦਾ ਪ੍ਰੇਮਾ ਭਗਤੀ ਦੇ, ਵਸ ਵਿੱਚ ਹੋ ਜਾਂਦਾ। ਹੋਰ ਕਿਸੇ ਚੀਜ਼ ਦੇ ਅਧੀਨ ਨਹੀਂ ਹੈ ਪਰਮੇਸ਼ਰ, ਨਾ ਤੂੰ ਆਵੈ ਬਸ ਬਹੁਤ ਘਨਾਵਣੇ, ਨਾ ਤੂੰ ਆਵੈ ਬਸ ਵੇਦ ਪੜਾਵਣੇ, ਨਾ ਤੂੰ ਆਵੈ ਬਸ ਤੀਰਥ ਨਾਈ ਹੈ, ਨਾ ਤੂੰ ਆਵੈ ਬਸ ਧਰਤੀ ਧਾਈ ਹੈ, ਨਾ ਤੂੰ ਆਵੈ ਬਸ ਕਿਤੇ ਸਿਆਣ ਪੈ, ਨਾ ਤੂੰ ਆਵੈ ਬਸ ਬਹੁਤਾ ਦਾਨ ਦੇ, ਸਭ ਕੁਛ ਤੇਰਾ ਬਸ ਅਗਮ ਅਗੋਚਰਾ, ਤੂੰ ਭਗਤਾਂ ਕੈ ਬਸ ਭਗਤਾਂ ਤਾਣ ਦੇ। ਪਰਮੇਸ਼ਰ ਪ੍ਰੇਮਾ ਭਗਤੀ ਦੇ ਅਧੀਨ ਹੋ ਜਾਂਦਾ, ਆਪਣੇ ਪੈਰਾਂ ਦੇ ਵੱਸ ਹੋ ਜਾਂਦਾ। ਜਿਹੜਾ ਵੱਸ ਹੋ ਜਾਵੇ ਫਿਰ ਜਿਵੇਂ ਉਹ ਕਹਿੰਦਾ ਉਹਨੂੰ ਕਰਨਾ ਪੈਂਦਾ। ਬਾਣੀ ਵਿੱਚ ਇੱਕ ਸਵਾਲ ਵੀ ਕੀਤਾ ਭਗਤਾਂ ਨੇ ਪਰਮੇਸ਼ਰ ਉੱਤੇ, ਇਹ ਭਗਵਾਨ ਜਦੋਂ ਸਾਨੂੰ ਤੂੰ ਮੋਹ ਮਮਤਾ ਦੇ ਬੰਧਨਾਂ ਵਿੱਚ ਸਿੱਟਿਆ ਸੀ, ਅਸੀਂ ਤਾਂ ਤੇਰੀ ਭਗਤੀ ਕਰਕੇ ਉਹਨਾਂ ਬੰਧਨਾਂ ਤੋਂ ਮੁਕਤ ਹੋ ਗਏ, ਪਰ ਅਸੀਂ ਤੈਨੂੰ ਪ੍ਰੇਮ ਦੇ ਬੰਧਨਾਂ ਚ ਬੰਨ ਲਿਆ ਤੇ ਤੂੰ ਹੁਣ ਕਿਵੇਂ ਛੁੱਟੇਂਗਾ? ਅਸੀਂ ਤਾਂ ਤੇਰੀ ਭਗਤੀ ਕਰਕੇ ਛੁੱਟ ਗਏ ਉਹਨਾਂ ਬੰਧਨਾਂ ਚੋਂ, ਪਰ ਅਸੀਂ ਉਹਨੂੰ ਤੈਨੂੰ ਤੇ ਪ੍ਰੇਮ ਦੇ ਬੰਧਨ ਪਾ ਲਏ, ਤੇਰੇ ਕੋਲ ਪਾ ਕੀ ਹੈ? ਸਤਿਗੁਰੂ ਮਹਾਰਾਜ ਕਹਿੰਦੇ ਭਗਵਾਨ ਚੁੱਪ ਕਰ ਗਿਆ, ਮੈਂ ਹੁਣ ਕੀ ਕਰਾਂਗਾ? ਤੁਸੀਂ ਤਾਂ ਮੇਰਾ ਸਿਮਰਨ ਕਰਕੇ ਛੁੱਟ ਗਏ ਤੇ ਮੈਂ ਜਬ ਤੁਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਅਰਾਧੇ। ਅਸੀਂ ਤਾਂ ਤੇਰੀ ਆਰਾਧਨਾ ਕਰਕੇ ਛੁੱਟ ਗਏ, ਤੂੰ ਯਤਨ ਕਰ ਹੁਣ ਕਿਵੇਂ ਛੁੱਟੇ? ਕਹਿੰਦੇ ਭਗਵਾਨ ਕੋਲ ਕੋਈ ਨੀ, ਇਸ ਕਰਕੇ ਉਹ ਦੀਨ ਹੋ ਜਾਂਦਾ ਹੈ। ਰੱਬ ਵਸ ਭਗਤਾਂ ਨੇ ਕੀਤਾ ਰੱਬ ਵਸ ਕੀਤਾ ਬਾਈ ਪਾ ਕੇ ਪ੍ਰੇਮ ਡੋਰੀਆਂ, ਆਹ ਵੀ ਮੇਰੀ ਬਿਮਾਰੀ ਦੂਰ ਕਰਨ ਵਾਸਤੇ ਭਗਵਾਨ ਕਿਰਪਾ ਕਰੇ। ਉਹਨੇ ਘੜਾ ਰੱਖ ਕੇ ਕਿਰਪਾਨ ਲਾ ਲਈ ਕਿੰਨੀ ਤੋਂ, ਮੁੱਠੇ ਤੋਂ ਫੜ ਕੇ ਬਾਹਰ ਕੱਢਦਾ, ਮਿਆਨ ਚੋਂ ਅਰਜਨ ਤੋਂ ਨਿਕਲਦੀ ਸੀ। ਇਹੀ ਘਰ ਸੀ ਨਾ ਮੇਰੇ ਵਰਗਾ ਤੀਰ ਅੰਦਾਜ਼ ਨਹੀਂ ਕੋਈ, ਜਤਨ ਕਰਦਾ ਪਰ ਕਿਰਪਾਨ ਨਿਕਲਦੀ ਨਹੀਂ। ਵਾਹ ਜਾਣ ਦੀ ਲਾ ਹਟਿਆ, ਕਿਰਪਾਨ ਨਿਕਲੀ ਨਾ, ਅੱਧਾ ਕੁਪਾਰਾ ਥੱਲੇ ਆ ਗਿਆ ਕਿ ਮੈਂ ਕਿਹੜੇ ਸੂਰਮਿਆਂ ਚ ਸੂਰਮਾ, ਉਹ ਕਿੱਡਾ ਘੋਣਾ ਜਿਹਦੀ ਕਿਰਪਾਨ ਮੇਰੇ ਤੋਂ ਮਿਆਨ ਤੇ ਨਹੀਂ ਨਿਕਲੀ। ਫਿਰ ਕਮਾਨ ਚੱਕ ਲਿਆ, ਉਹ ਤੰਦੀ ਤੇ ਧਰ ਕੇ ਕਾਨੀ ਖਿੱਚਦਾ, ਅਰਜਨ ਤੋਂ ਚਿੱਲਾ ਨਹੀਂ ਚੜਦਾ, ਜਿਹਦਾ ਸਾਨੀ ਨੇਕ ਸੀ ਕੋਈ ਅਰਜਨ ਦਾ ਤੀਰ ਕਮਾਨ। ਇਹ ਤਾਂ ਇੱਕ ਕਲਗੀਧਰ ਪਾਤਸ਼ਾਹ ਵਕਤ ਦੇ ਅੰਤ ਤੱਕ ਜਿੱਦਣ ਸਰੀਰ ਛੱਡਣਾ ਕਮਾਨ ਖਿੱਚਿਆ ਚਿੱਲਿਆ ਚਾੜਿਆ ਕੰਨ ਤੱਕ, ਉੱਧਰ ਟੰਗ ਕੇ ਖੋਲਿਆ ਕੱਲ ਸੀ ਮਰਦਾ ਜੋਤੀ ਜੋ ਸਮਾਨ। ਸ਼ਸਤਰ ਤੋਂ ਸ਼ੁਰੂ ਕਰਕੇ ਸ਼ਸਤਰ ਤੇ ਸਮਾਪਤੀ ਕੀਤੀ, ਪੂਰੇ ਸੂਰਮੇ ਵੀ ਸੀ ਸੱਚੇ ਪਾਤਸ਼ਾਹ। ਉਹੀ ਅਰਜਨ ਸੀ ਜਿਹਦੇ ਢਿੱਲਾਂ ਨੇ ਹੱਥ ਬੰਨ ਲਏ ਸੀ, ਉਹੀ ਤੀਰ ਦਾਸ ਸਮਾਂ ਸਮਾਂ ਸਮਰੱਥ, ਉਹੀ ਅਰਜਨ ਦੇ ਬਾਣ, ਉਹੀ ਅਰਜਨ ਦੇ ਢਿੱਲਾਂ ਤੋਂ ਕੈਦੀ ਹੋ ਗਿਆ ਸੀ ਅਰਜਨ। ਇਸ ਕਰਕੇ ਉਹ ਚਿੱਲਾ ਚਾੜਦਾ ਅਰਜਨ, ਪਰ ਅਰਜਨ ਤੋਂ ਚਿੱਲਾ ਨਹੀਂ ਚੜਦਾ। ਸੋਚਦਾ ਜਿਹਦੀ ਕਿਰਪਾਨ ਮੈਥੋਂ ਮਿਆਨ ਚੋਂ ਨਹੀਂ ਨਿਕਲੀ, ਜਿਹਦਾ ਕਮਾਨ ਦਾ ਚਿੱਲਾ ਮੈਂ ਨਹੀਂ ਖਿੱਚ ਸਕਦਾ, ਤੇ ਜੇ ਕਿਤੇ ਉਹਦੇ ਨਾਲ ਮੈਦਾਨਾ ਮੈਦਾਨ ਦੇ ਵਿੱਚ ਮੈਦਾਨੇ ਜੰਗ ਵਿੱਚ ਦੋ ਹੱਥ ਹੋ ਜਾਣ ਤੇ ਬਖਸ਼ਿਆ ਥੋੜਾ ਜਾਣ। ਇੱਕ ਬੁੜੀ ਤੁਰੀ ਆਉਂਦੀ ਹੈ, ਮਾਈ ਕੁੱਬ ਪੈ ਸੋਟੀ ਦੇ ਆਸਰੇ ਤੁਰੀ ਆਉਂਦੀ ਹੈ, ਤੇ ਆ ਵੀ ਛੱਪਰੀ ਵੱਲੀ ਰਹੀ। ਜਦੋਂ ਛੱਪਰੀ ਕੋਲ ਆ ਗਈ, ਅਰਜਨ ਪੁੱਛਦਾ ਮਾਂ ਇਹ ਸ਼ਸਤਰ ਕਿਹਦੇ ਨੇ? ਉਹ ਕੰਮਵੀ ਜੀ ਆਵਾਜ਼ ਨਾਲ ਕਹਿੰਦੀ ਹੈ ਮੇਰੇ ਨੇ ਸ਼ਸਤਰ। ਅਰਜਨ ਕਦੇ ਮਾਈ ਵੱਲ ਦੇਖੇ ਕਦੇ ਸ਼ਸਤਰਾਂ ਵੱਲ, ਗੁੱਪ ਪੈ ਗਿਆ ਲੱਖ ਚ, ਪਰ ਝੂਠ ਮਾਰਨ ਦੀ ਆਸ ਨਹੀਂ ਗਈ। ਹਮੇ ਦੱਸੀ ਨਾ ਵੀ ਮੈਂ ਮਿਆਨ ਚ ਨਹੀਂ ਕੱਢ ਸਕਿਆ, ਤੇ ਮਾਈ ਕਹਿੰਦੀ ਸ਼ਸਤਰ ਮੇਰੇ। ਮਾਈ ਕਹਿੰਦੀ ਤੈਨੂੰ ਸ਼ੰਕਾ ਕੋਈ? ਕਹਿੰਦਾ ਹਾਂ ਸ਼ੰਕਾ ਹੈ। ਕਹਿੰਦੇ ਫੜਾ ਕਿਰਪਾਨ। ਮਾਈ ਨੇ ਮੁੱਠੇ ਤੋਂ ਫੜ ਕੇ ਇਸ ਤਰ੍ਹਾਂ ਕੱਢਦੀ ਵਾਰ ਜਿਵੇਂ ਮਿਆਨ ਵਾਲ ਮੱਖਣ ਦੇ ਵਿੱਚੋਂ ਕੱਢੀ ਦਾ, ਫੜਾ ਕੇ ਉਹਨੂੰ ਫੜ ਕੇ ਕਮਾਨ ਧਰ ਕੇ ਤੰਦੀ ਉੱਤੇ ਕਾਨੀ ਖਿੱਚ ਕੇ ਕੰਨ ਤੱਕ ਲਾਤੀ ਮਾਈ ਨੂੰ, ਫਿਰ ਕਾਨੀ ਕੱਢ ਲਈ। ਪਰ ਮਾਂ ਨੂੰ ਤਾਂ ਕਿਤੇ ਗਿਆ ਕਹਿੰਦਾ ਬੁੜੀ ਦੇ ਸ਼ਾਸਤਰੀ ਮੈਂ ਕੀ ਕਰਾਂ ਮੈਂ ਜੰਗੇ ਦੇ ਨਾਲ, ਇਹ ਮਾਂ ਤੂੰ ਸ਼ਸਤਰ ਕੀ ਕਰਨਾ ਮੈਨੂੰ ਦੇ ਦੇ। ਮਾਈ ਕਹਿੰਦੇ ਐਵੇਂ ਥੋੜਾ ਕੁ ਚੀਜ਼ ਰੱਖੀ ਦੀ, ਕੋਈ ਕੰਮ ਲੈਣਾ ਵੀ ਤਾਂ ਹੀ ਰੱਖੀ, ਕੀ ਕੰਮ ਲੈਗੀ? ਮਾਈ ਕਹਿੰਦੀ ਆ ਜਿਹੜੀ ਕਿਰਪਾਨ ਹੈ ਨਾ, ਪੰਜ ਪਾਂਡਵਾਂ ਦੀ ਕਰਾਣੀ ਹੈ ਦਰੋਪਦੀ। ਜਿੱਦਣ ਉਹਨੂੰ ਲਗਨ ਕਰਨ ਲੱਗੀ ਸੀ, ਉਹਨੇ ਪਹਿਲਾਂ ਆਪਣੇ ਪਤੀਆਂ ਨੂੰ ਯਾਦ ਕੀਤਾ, ਫਿਰ ਬਜ਼ੁਰਗਾਂ ਨੂੰ ਯਾਦ ਕੀਤਾ, ਫਿਰ ਪਰਜਾ ਦੇ ਲੋਕਾਂ ਨੂੰ ਯਾਦ ਕੀਤਾ, ਮਗਰੋਂ ਆ ਕੇ ਭਗਵਾਨ ਨੂੰ ਯਾਦ ਕੀਤਾ ਉਹਨੇ। ਤੇ ਕਰਨਾ ਚਾਹੀਦਾ ਸੀ ਸਭ ਤੋਂ ਪਹਿਲਾਂ, ਜਿੱਦਣ ਮੇਰੀ ਨਿਗਾਹ ਚੜ ਗਈ ਨਾ ਉਹਦੇ ਦੋ ਟੱਕਰੇ ਕਰਦੇ ਕਿਰਪਾਨ ਨਾਲ, ਅਰਜਨ ਇਕੱਠਾ ਜਿਹਾ ਹੋਈ ਜਾਵੇ ਤਾਂ ਸਾਡੇ ਘਰ ਦੇ ਨੰਬਰ ਲੱਗੀ ਜਾਂਦਾ। ਤੇ ਮਾਂ ਕਮਾਨ ਦਾ ਕੀ ਕਰੇਗੀ? ਮਾਈ ਕਹਿੰਦੀ ਪਾਂਡਵਾਂ ਵਿੱਚੋਂ ਅਰਜਨ ਹੈ ਵੱਡਾ ਤੀਰ ਅੰਦਾਜ਼, ਭਗਵਾਨ ਤੋਂ ਉਹਦੇ ਪ੍ਰੇਮ ਦੇ ਦੀਨ ਹੋ ਕੇ ਉਹਦਾ ਰੱਥ ਚਲਾਉਂਦੇ ਨੇ, ਪਰ ਉਹਨੂੰ ਹੋਇਆ ਹੋਇਆ ਹੰਕਾਰ, ਉਹ ਭਗਵਾਨ ਤੋਂ ਰੱਥ ਵੀ ਸਾਫ਼ ਕਰਾਉਂਦਾ ਹੈ। ਜਿੱਦਣ ਕਿਸੇ ਦਿਨ ਮੇਰੇ ਨਿਗਾਹ ਚੜ ਗਿਆ ਨਾ, ਉਹ ਇੱਕ ਤੀਰ ਨਾਲ ਇਸ ਤਰ੍ਹਾਂ ਫੁੰਡ ਦੇਣਾ ਜਿਵੇਂ ਸ਼ਿਕਾਰੀ ਕਬੂਤਰ ਨੂੰ ਫੁੰਡ ਦਿੰਦਾ ਗੁਲੇਲੇ ਨਾਲ, ਅਰਜਨ ਇੱਕਦਮ ਸ਼ਹਿ ਗਿਆ ਥੱਲੇ ਵੀ ਜੇ ਕਿਤੇ ਪਤਾ ਲੱਗ ਗਿਆ ਵੀ ਇਹੀ ਅਰਜਨ ਹੈ, ਕਿਤੇ ਇੱਥੇ ਨਾ ਕੀਰਤਨ ਸੋਧਾ ਫੁੱਟਦੇ ਮੇਰਾ। ਇੰਨੀ ਜ਼ੋਰ ਦੀ ਘੜਾ ਲੈ ਕੇ ਭੱਜਿਆ ਅਰਜਨ, ਜਦੋਂ ਆ ਕੇ ਦੇਖਿਆ ਭਗਵਾਨ ਠੀਕ ਠਾਕ ਬੈਠੇ, ਕਹਿੰਦੇ ਮਹਾਰਾਜ ਕਿਉਂ ਅੱਜ ਮੋਏ ਮਾਈ ਤੋਂ ਮਰਵਾ ਦੇਣ ਲੱਗੇ ਸੀ, ਇੱਥੇ ਦੱਸ ਦਿੰਦੇ ਕੀ ਗੱਲ? ਕਹਿੰਦੇ ਤੈਨੂੰ ਸਮਝ ਨਹੀਂ ਸੀ ਆਉਣੀ ਅਰਜਨ, ਇਹ ਤੇਰੇ ਮਨ ਦੇ ਵਿੱਚ ਜਿਹੜਾ ਹਉਮੈ ਦਾ ਰੋਗ ਪੈਦਾ ਹੋ ਗਿਆ ਇਹ ਭਗਵਾਨ ਤੋਂ ਦੂਰ ਲੈ ਜਾਂਦਾ। ਦੋ ਚੀਜ਼ਾਂ ਵਿਰੋਧੀ ਨੇ, ਹੰਕਾਰ ਅਤੇ ਨਾਮ। ਹੰਕਾਰੀ ਬੰਦਾ ਰੱਬ ਦਾ ਸ਼ਰੀਕ ਹੁੰਦਾ, ਭਾਵੇਂ ਜਿੰਨਾ ਮਰਜ਼ੀ ਤਪ ਕਰੇ, ਦਾਨ ਕਰੇ, ਸਿਮਰਨ ਕਰੇ, ਪਰ ਹੰਕਾਰ ਕਰੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਭਾਉਂਦਾ ਨਹੀਂ ਹਰ ਜੀਉ, ਹੰਕਾਰ ਨਾ ਭਾਵੇਂ ਵੇਦ ਕੂਕ ਸੁਣਾਵੇ। ਹੰਕਾਰ ਮੂਏ ਸੇ ਵੇ ਗਤੀ ਗਏ, ਮਰ ਜਨਮ ਫਿਰਿਆ। ਭਾਉਂਦਾ ਨਹੀਂ ਪਰਮਾਤਮਾ ਨੂੰ, ਜਪ ਤਪ ਕਰਕੇ, ਦਾਨ ਪੁੰਨ ਕਰਕੇ, ਤੀਰਥ ਯਾਤਰਾ ਕਰਕੇ ਮਨ ਚ ਸੋਚੇ ਵੀ ਮੇਰੇ ਵਰਗਾ ਤਾਂ ਕੋਈ ਨਹੀਂ ਹੋਣਾ। ਤਾਂ ਸਾਹਿਬ ਕਹਿੰਦੇ ਨੇ ਤੀਰਥ ਬਲ ਧਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫੁਲ ਜਾਤ ਤੇ ਜੋ ਕੁੰਜ ਇਸ਼ਨਾਨ। ਹਾਥੀ ਨੂੰ ਨਹਾਉਣਾ ਵਿਅਰਥ ਹੁੰਦਾ ਤੇ ਸ਼ੁਭ ਕਰਮਾਂ ਕਰਕੇ ਹੰਕਾਰ ਕਰਨਾ, ਸਾਰੇ ਕਰਮ ਵਿਅਰਥ ਹੋ ਜਾਂਦੇ ਹਨ। ਅਨਕ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਫਿਰ ਹੁੰਦਾ। ਇਸ ਕਰਕੇ ਜਿੰਨੇ ਸ਼ੁਭ ਕਰਮ ਨੇ ਇਹ ਹੰਕਾਰ ਦੂਰ ਕਰਨ ਵਾਸਤੇ ਨੇ। ਸੇਵਾ ਕਰਨ ਵੇਲੇ, ਸੰਗਤ ਕਰਨ ਵੇਲੇ, ਸਿਮਰਨ ਭਜਨ ਕਰਨ ਵੇਲੇ, ਸ਼ੁਭ ਕਰਮ ਕਰਨ ਵੇਲੇ ਮਨ ਵਿੱਚ ਹਉਮੈ ਨਹੀਂ ਧਾਰਨ ਕਰਨੀ, ਨਿਰਹੰਕਾਰ ਹੋ ਕੇ। ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਕਰ ਰਿਹਾ, ਅੱਗੇ ਵੀ ਤੁਸੀਂ ਕਿਰਪਾ ਕਰਕੇ ਮੈਥੋਂ ਕਰਾਉਂਦੇ ਰਹੋ, ਮੈਂ ਨਹੀਂ ਕੀਤਾ ਕੁਛ ਨਾ ਮੈਂ ਕਰ ਸਕਦਾ। ਇਸ ਕਰਕੇ ਇੱਕ ਦਿਨ ਅਰਜਨ ਦਰਸ਼ਨ ਕਰਨ ਵਾਸਤੇ ਗਿਆ ਭਗਵਾਨ ਕ੍ਰਿਸ਼ਨ ਜੀ। ਭਗਵਾਨ ਅੱਗੇ ਧਿਆਨ ਵਿੱਚ ਬੈਠੇ ਨੇ, ਕੋਈ ਅੰਗ ਹਰਕਤ ਨਹੀਂ ਕਰ ਰਿਹਾ। ਸੱਸ ਜੀ ਸਰੀਰ ਦਾ ਅੰਗ ਉਦੋਂ ਹਰਕਤ ਕਰਦਾ ਜਦੋਂ ਮਨ ਆਰਡਰ ਕਰਦਾ, ਉਹਨਾਂ ਚ ਨਹੀਂ ਹੋਇਆ। ਇਹ ਵੀ ਮਹਾਂਪੁਰਸ਼ ਕਹਿੰਦੇ ਨੇ ਕਿ ਜੁਗਤ ਸਿਮਰਨ ਕਰਨ ਵੇਲੇ ਆਪਣੇ ਸਰੀਰ ਦੇ ਜਿੰਨੇ ਇੰਦਰੀਆਂ ਨੇ ਜੜ ਕਰ ਦੇ, ਨੇਤਰ ਵੀ ਨਾ ਫਰਕੇ, ਕੋਈ ਅੰਗ ਹਿੱਲੇ ਨਾ, ਤੇ ਮਨ ਫੁਰਨਾ ਕਰੇਗਾ, ਕਰਮ ਤਾਂ ਨਹੀਂ ਕਰੇਗਾ। ਮੂੰਹ ਦੇ ਲਈ ਦਰਵਾਜੇ ਬਾਜੀਆਂ ਲਈ ਅਨਹਦ ਬਾਜੇ, ਸਾਰੇ ਅੰਗ ਜੜ ਕਰ ਦਿਓ ਤੇ ਮਨ ਦਾ ਫੁਰਨਾ ਜਿਹੜਾ ਅੱਧਾ ਖਤਮ ਹੋ ਜਾਏ, ਉਹਦੀ ਜਾਨ ਨਿਕਲ ਜਾਏਗੀ। ਮਨ ਇਹ ਬੈਠਾ ਵੀ ਹਿਲਾਈ ਜਾਂਦਾ, ਕਦੇ ਖੁਰਕੀ ਜਾਂਦਾ, ਕਦੇ ਇੱਧਰ ਝਾਕੀ ਜਾਂਦਾ, ਕਦੇ ਹਿੱਲੀ ਜਾਂਦਾ, ਸਭ ਸ਼ਰਾਰਤਾਂ ਮਨ ਦੀਆਂ ਆਉਣਗੀਆਂ, ਟਿਕਣ ਨਹੀਂ ਦੇ ਰਿਹਾ। ਧਿਆਨ ਦੇ ਵਿੱਚ ਦਸ਼ਾ ਹੋ ਜਾਂਦੀ ਹੈ, ਜਿਉਂ ਜਿਉਂ ਧਿਆਨ ਪਰਪੱਕ ਹੁੰਦਾ ਜਾਂਦਾ ਸਰੀਰ ਜੜ ਹੁੰਦਾ ਜਾਂਦਾ। ਸਿਮਰਨ ਅਤੇ ਧਿਆਨ ਇੱਕੋ ਹੀ ਚੀਜ਼ ਹੈ। ਕਈ ਪੁੱਛਦੇ ਨੇ ਗੁਰੂ ਕੇ ਸ਼ਬਦ ਦਾ ਧਿਆਨ ਕਰੀਏ ਕਿ ਸਿਮਰਨ ਕਰੀਏ? ਸਿਮਰਨ ਕਰਨ ਵੇਲੇ ਧਿਆਨ ਬਾਹਰ ਗਿਆ ਤੇ ਸਿਮਰਨ ਭੁੱਲ ਗਿਆ, ਫਿਰ ਦੋ ਕਿਵੇਂ ਚੀਜ਼ਾਂ ਹੋ ਗਈਆਂ? ਸਿਮਰਨ ਉਹਨਾਂ ਚਿਰ ਹੋ ਰਿਹਾ ਜਿੰਨਾ ਚਿਰ ਧਿਆਨ ਹੈ। ਜਦ ਧਿਆਨ ਬਾਹਰ ਗਿਆ ਉਸ ਵੇਲੇ ਨਾਮ ਭੁੱਲ ਗਏ। ਇਹ ਦੋ ਨਹੀਂ ਹਨ, ਕਿਉਂਕਿ ਗੁਰੂ ਸ਼ਬਦ ਹੀ ਗੁਰੂ ਮੂਰਤ ਹੈ ਤੇ ਹੋਰ ਕਿਹਦਾ ਧਿਆਨ ਧਰਨਾ ਹੈ? ਭਾਵੇਂ ਪਹਿਲਾਂ ਪਹਿਲਾਂ ਅਲੜ ਜਗਿਆਸੂ ਵਾਸਤੇ ਜੁਗਤ ਦੱਸਦੇ ਨੇ ਸਤਪੁਰਸ਼, ਗੁਰੂ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ, ਮਤ ਕੋ ਭਰਮ ਭੁੱਲੈ ਸੰਸਾਰ, ਗੁਰ ਬਿਨ ਕੋਈ ਨਾ ਉਤਰ ਸਪਾਰ, ਭੁੱਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇ। ਹੁਣ ਬੱਚਾ ਪਹਿਲੀ ਕਲਾਸ ਵਿੱਚ ਪੱਟੀ ਤੇ ਲਿਖਦਾ, ਕਿਤੇ ਐਵੇਂ ਚ ਵੀ ਪੱਟੀਆਂ ਚੱਕੀ ਫਿਰਦਾ ਹੁੰਦਾ, ਉੱਤਰ ਤੀਜੀ ਤੋਂ ਬਾਅਦ ਪੱਟੀ ਖਤਮ ਹੋ ਜਾਂਦੀ ਹੈ। ਇਹ ਤਾਂ ਪਹਿਲਾਂ ਪਹਿਲਾਂ ਜਦੋਂ ਲੱਗਦਾ ਉਦੋਂ ਇਹਨੂੰ ਲੋੜ ਪੈਂਦੀ ਹੈ, ਪਰ ਫਿਰ ਨਹੀਂ ਹੈ। ਕਈ ਇਹਨੂੰ ਬੁੱਤ ਪ੍ਰਸਤੀ ਕਹਿੰਦੇ ਨੇ, ਤਾਂ ਗੁਰੂ ਕੀ ਮੂਰਤ ਦਾ ਧਿਆਨ ਕਰਨਾ ਤਾਂ ਬੁੱਤ ਪ੍ਰਸਤੀ ਹੈ। ਆ ਜਿਹੜੇ ਰਾਤ ਨੂੰ ਸੁੱਤੇ ਪਿਆ ਜੋਕਾਂ ਦਾ ਧਿਆਨ ਤੁਹਾਨੂੰ ਭੁੱਲਦਾ ਨਹੀਂ, ਇਹ ਬੁੱਤ ਨਹੀਂ ਹੈਗੇ। ਆ ਜਿਹੜੇ ਸਰੀਰ ਨੇ, ਭਾਵੇਂ ਆਪਣਾ ਸਰੀਰ ਹੈ ਬੁੱਤ ਨਹੀਂ, ਇਹ ਤਾਂ ਮੈਲਾ ਹੈ, ਇਹਦਾ ਤਾਂ ਭੁੱਲਦਾ ਨਹੀਂ। ਗੁਰੂ ਦੀ ਬੁੱਤ ਨੂੰ ਬੁੱਤ ਪ੍ਰਸਤੀ ਕਹੀ ਹੈ। ਜਿਹਦੇ ਦਰਸ਼ਨ ਕੀਤਿਆਂ ਗੁਰੂ ਕੇ ਗੁਣ ਪਵਿੱਤਰਤਾ ਹਿਰਦੇ ਡਾਲ ਦੇਣੀ ਇੱਥੋਂ ਦੇ ਡਿੱਠੇ ਸੱਚੇ ਪਾਤਸ਼ਾਹ ਆਪਾਂ ਦਰਸ਼ਨ ਕਰ ਰਹੇ ਨਾ ਗੁਰੂ ਸਰੂਪ ਦੇ ਕੀ ਆਪਾਂ ਨੂੰ ਮਨ ਨੂੰ ਮੈਲਾ ਕਰ ਰਿਹਾ ਨਹੀਂ ਪਵਿੱਤਰ ਕਰ ਰਿਹਾ ਪਰਸਾ ਸਿੰਘ ਜੀ ਬੁੱਤ ਪ੍ਰਸਤੀ ਕਰਦੇ ਕਰਦੇ ਖੁਦ ਪ੍ਰਸਤੀ ਹੋ ਗਏ ਧਿਆਨ ਧਰਦੇ ਧਰਦੇ ਧਿਆਤਾ ਧਿਆਨ ਤੇ ਤ੍ਰਿਪਤੀ ਲੀਨ ਹੋ ਜਾਣੀ ਧਿਆਨ ਨੂੰ ਵੀ ਹੋ ਜਾਣ ਜਿੱਧਰ ਦੇਖਣਾ ਫਿਰ ਉਹੀ ਨਜ਼ਰ ਆਉਣ ਲੱਗ ਪਿਆ ਸਿਮਰਨ ਅਤੇ ਧਿਆਨ ਸਿਮਰਨ ਕਰਦੇ ਕਰਦੇ ਵਾਹਿਗੁਰੂ 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 ਕਰਦੇ ਵਾਹਿਗੁਰੂ ਰਹਿ ਜਾਣਾ ਬਾਕੀ ਖਤਮ ਹੋ ਜਾਣਾ ਪਰ ਇਹ ਪੰਜ ਕੁ ਮਿੰਟਾਂ ਨਾਲ ਨਹੀਂ ਹੋਣਾ ਰੋਜ਼ ਵੀ ਦਸ ਕੁ ਮਿੰਟਾਂ ਨਾਲ ਵਾਹਿਗੁਰੂ ਵਾਹਿਗੁਰੂ ਤੇਲ ਦੀ ਧਾਰਾ ਵਾ ਜਿਵੇਂ ਤੇਲ ਦੂਜੇ ਭਾਂਡੇ ਚ ਪਾਈਏ ਨਾ ਧਾਰ ਨਹੀਂ ਟੁੱਟਦੀ ਕਦੇ ਸਿਮਰਨ ਭੁੱਲਦਾ ਨੀ ਉਦੋਂ ਫਿਰ ਇਹ ਵਸਤਾ ਬਣੇ ਮਹਿਸੂਸ ਜਾਤਾ ਪਹਿਲਾਂ ਨੇੜੇ ਹੋਣ ਲੱਗ ਜਾਂਦਾ ਜਦੋਂ ਸ਼ੁਰੂ ਕਰਦਾ ਢਾਈ ਕੁ ਘੰਟੇ ਜਦੋਂ ਰੋਜ਼ ਕਰਨ ਲੱਗ ਜਾਂਦਾ ਨਾ ਉਹਨੂੰ ਮਹਿਸੂਸ ਹੋਣ ਲੱਗ ਜਾਂਦਾ ਵੀ ਸ਼ਬਦ ਮੇਰੇ ਅੰਦਰ ਹੀ ਸੀ ਮੈਂ ਹੀ ਭੁੱਲਿਆ ਹੋਇਆ ਸੀ ਫਿਰ ਉਹਦੀ ਰੁਚੀ ਵੱਧਦੀ ਚੱਲੀ ਜਾਂਦੀ ਹੈ ਬਿਨ ਦੇਖੇ ਉਪਜਾ ਨਹੀਂ ਆਸਾ ਫਿਰ ਪ੍ਰੇਮ ਵੱਧਦਾ ਜਾਂਦਾ ਫਿਰ ਉਹਨਾਂ ਚਿਰ ਨਹੀਂ ਸਾਧਨਾ ਬੰਦ ਕਰਦਾ ਜਿੰਨਾ ਚਿਰ ਆਪਣੇ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚ ਜਾਂਦਾ ਇਹ ਅਸੀਂ ਸੁਣੇ ਹੋਏ ਬਚਨ ਤੁਹਾਨੂੰ ਸੁਣਾ ਰਿਹਾ ਮਹਾਂਪੁਰਸ਼ਾਂ ਦੇ ਜਿਨ੍ਹਾਂ ਨੇ ਕਮਾਇਆ ਮਤੇ ਤੁਸੀਂ ਸਮਝੋ ਆਪ ਵੀ ਇਸ ਤਰ੍ਹਾਂ ਹੀ ਕਰਦੇ ਹੋਣਗੇ ਨਹੀਂ ਨਹੀਂ ਪਖੰਡ ਕਰਨਾ ਗੁਰੂ ਘਰ ਵਿੱਚ ਮਨਾ ਹੈ ਅਸੀਂ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਬਚਨ ਤੁਹਾਨੂੰ ਸੁਣੇ ਸੁਣਾਈ ਜਾਂਦੇ ਹਾਂ ਜਾਂ ਉਹ ਕਰਦੇ ਰਹੇ ਨੇ ਦੇਖਦੇ ਰਹੇ ਘੰਟਿਆਂ ਬੱਤੀ ਸਮਾਧੀ ਚ ਬੈਠਦੇ ਉਹਨਾਂ ਦੀ ਸੰਗਤ ਵਿੱਚ ਆਪਾਂ ਇਹ ਦੇਖਿਆ ਜ਼ਰੂਰ ਇਸ ਕਰਕੇ ਫਿਰ ਉਹ ਜਿਹੜਾ ਧਿਆਨ ਤੇ ਸਿਮਰਨ ਹੈ ਇੱਕ ਚੀਜ਼ ਹੈ ਭਗਵਾਨ ਬੈਠੇ ਨੇ ਕੋਈ ਅੰਗ ਹਰਕਤ ਨਹੀਂ ਕਰਦਾ ਨੇਤਰ ਬੰਦ ਕੀਤੇ ਹੋਏ ਅਰਜਨ ਸਿਆਣਾ ਸੀ ਉਹਨੇ ਦੇਖਿਆ ਭਗਵਾਨ ਧਿਆਨ ਵਿੱਚ ਬੈਠੇ ਨੇ ਸਤਸੰਗ ਜੀ ਜਿਹੜਾ ਸਿਆਣਾ ਹੁੰਦਾ ਨਾ ਕੋਈ ਬਾਣੀ ਪੜ ਰਿਹਾ ਕੋਈ ਨਿਤਨੇਮ ਕਰ ਰਿਹਾ ਕੋਈ ਸਿਮਰਨ ਕਰ ਰਿਹਾ ਧਿਆਨ ਵਿੱਚ ਉਹਦੇ ਕੋਲ ਨਹੀਂ ਜਾਂਦੇ ਉਹਨੂੰ ਪਤਾ ਵੀ ਯਾਦ ਵਿੱਚ ਬੈਠਾ ਐਵੇਂ ਵਿਘਨ ਪਏ ਸਿਆਣਿਆਂ ਦੀ ਨਿਸ਼ਾਨੀ ਤੇ ਜਿਹੜਾ ਕਲਯੁਗ ਦਾ ਟੋਲਾ ਨਾ ਇਹ ਕਰੇ ਨਾ ਕਿਸੇ ਨੂੰ ਕਰਨ ਦੇ ਤੂੰ ਕਰੀ ਜਾ ਅਸੀਂ ਤੈਨੂੰ ਕੀ ਕਹਿੰਦੇ ਹਾਂ ਕੋਲ ਆ ਕੇ ਟੀਲੇ ਵੀ ਨਹੀਂ ਲਾ ਕੇ ਬਹਿ ਵੀ ਉਹਨੇ ਹੁਣ ਕੀ ਕਰਨਾ ਇਹ ਵੀ ਕਈ ਤਰੀਕਿਆਂ ਨਾਲ ਆਉਂਦਾ ਇੱਥੇ ਵੀ ਆ ਜਾਂਦਾ ਦੀਵਾਨ ਚ ਕਈ ਵਾਰੀ ਕਲਯੁਗ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨੂੰ ਵੀ ਸ਼ਾਂਤੀ ਗੁਰੂ ਘਰ ਜਸ ਸਤਖੰਡ ਦਾ ਟਾਈਮ ਚੰਗਾ ਨਹੀਂ ਨਾ ਲੱਗਦਾ ਵੀ ਰਾਜ ਮੇਰਾ ਹੋਵੇ ਤੇ ਗੱਲ ਸੱਚ ਦੀ ਹੋ ਰਹੀ ਹੋਵੇ ਨਾ ਵਿਘਨ ਕਿਸੇ ਨਾ ਕਿਸੇ ਰੂਪ ਚ ਫਿਰ ਉਹ ਟਿਕਦਾ ਨਹੀਂ ਵੈਸੇ ਉਹਨੂੰ ਪਤਾ ਵੀ ਖੰਡਾ ਖੜਕਾ ਦਿੰਦਾ ਜਿਹੜਾ ਕਾਲ ਸਾਹਮਣਾ ਕਲਯੁਗ ਵੀ ਡਰਦਾ ਇਹਦੇ ਲਿਹਾਜ ਬੰਨੀ ਕਰਨਾ ਇਹ ਸੜਕ ਤੇ ਪਰ ਫਿਰ ਫੁਰ ਕੇ ਤੁਰ ਜਾਂਦੇ ਟੁਰਲੇ ਜੇ ਬਣਾ ਕੇ ਕਲਯੁਗ ਦੀ ਫੌਜ ਫਿਰਦੀ ਰਹਿੰਦੀ ਹੈ ਇੱਥੇ ਇਸ ਕਰਕੇ ਅਰਜਨ ਨੇ ਦੇਖਿਆ ਦੂਰੋਂ ਹੀ ਨਮਸਕਾਰ ਕਰਕੇ ਬੈਠ ਗਏ ਜਾਣਾ ਨਹੀਂ ਚਾਹੀਦਾ ਜੇ ਕੋਈ ਨਿਤਨੇਮ ਕਰ ਰਿਹਾ ਸਿਮਰਨ ਕਰ ਰਿਹਾ ਧਿਆਨ ਵਿੱਚ ਬੈਠਾ ਤੇ ਉਹਦੇ ਕੋਲ ਜਾਣਾ ਨਹੀਂ ਚਾਹੀਦਾ ਸਿਆਣਾ ਵਿਘਨ ਨਹੀਂ ਪਾਉਣਾ ਚਾਹੀਦਾ ਉਹਦੇ ਵਿੱਚ ਦੂਰ ਹੀ ਨਮਸਕਾਰ ਕਰਕੇ ਬਹਿ ਗਿਆ ਭਗਵਾਨ ਉੱਠ ਕੇ ਉਹ ਕੇ ਨਮਸਕਾਰ ਕੀਤੀ ਭਗਵਾਨ ਅਸੀਂ ਤੁਹਾਡੇ ਸੇਵਕ ਆ ਭਲਾ ਅਸੀਂ ਤਾਂ ਤੁਹਾਡਾ ਧਿਆਨ ਕਰਨਾ ਹੈ ਤੁਸੀਂ ਕਿਹਦੇ ਧਿਆਨ ਵਿੱਚ ਬੈਠੇ ਸੀ ਭਗਵਾਨ ਕਹਿੰਦੇ ਅਰਜਨ ਜਿਹੜੇ ਸਾਡਾ ਧਿਆਨ ਧਰਦੇ ਨੇ ਅਸੀਂ ਉਹਨਾਂ ਦਾ ਧਿਆਨ ਧਰਦੇ ਸਾਸ ਦੀ ਆਪਣਾ ਧਿਆਨ ਖਿੰਡਿਆ ਹੋਇਆ ਜਦੋਂ ਆਪਾਂ ਨੂੰ ਕੇਂਦਰਿਤ ਕਰਦੀ ਸਿਮਰਨ ਕਰਕੇ ਇਹਦੇ ਵਿੱਚ ਏਡੀਆਂ ਏਡੀਆਂ ਤਾਕਤਾਂ ਹੋ ਜਾਣਗੀਆਂ ਸਤਿਗੁਰਾਂ ਨੇ ਬਾਣੀ ਚ ਇੱਕ ਪੰਛੀ ਦਾ ਪ੍ਰਮਾਣ ਦੇ ਕੇ ਦਿੱਤਾ ਧਿਆਨ ਦੀ ਸ਼ਕਤੀ ਦਾ ਰੋਜ਼ ਆਪਾਂ ਰਹਿ ਰਸਾ ਦਾ ਪਾਠ ਕਰਨੇ ਆ ਕਾਹੇ ਮਨ ਚਿਤਵੈ ਹੈ ਉਦਮ ਜਾਂ ਆਹਰ ਹਰ ਜੀਉ ਪਰਿਆ ਸਹਿਜ ਪੱਥਰ ਮੈਂ ਜੰਤ ਉਪਾਏ ਤਾਂ ਕਰ ਕਾਗਜ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੁਰ ਧਰਿਆ ਇਹਦੇ ਵਿੱਚ ਅੱਗੇ ਜਾ ਕੇ ਮਹਾਰਾਜ ਕਹਿੰਦੇ ਉੱਡ ਉੱਡ ਆਵੈ ਸਹਿ ਕੋ ਸਤ ਸਪਰਸ਼ ਬਚਰੇ ਛਰਿਆ ਤਿਨ ਕਵਨ ਖਲਾਵੈ ਕਾਨੂੰ ਜਗਾਵੈ ਮਨ ਮੈਂ ਸਿਮਰਨ ਕਰੇ ਇਹ ਕੁੰਜਾ ਦਾ ਪ੍ਰਮਾਣ ਇਹਨਾਂ ਮਹੀਨਿਆਂ ਚ ਆਉਂਦੀ ਹੈ ਕੁੰਜਾ ਆਪਣੇ ਦੇਸ਼ ਦਾ ਜਿਹੜਾ ਮਹੀਨਾ ਚੱਲ ਰਿਹਾ ਹੈ ਨਾ ਤੇ ਤੁਸੀਂ ਕਹੋਗੇ ਤੁਸੀਂ ਤੁਹਾਨੂੰ ਕਿਵੇਂ ਪਤਾ ਵੀ ਅਸੀਂ ਮਹੀਨੇ ਚ ਆਉਂਦੇ ਹਾਂ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੇਨਤੀ ਕਰਨੀ ਹੈ, ਮਹਾਰਾਜ ਆਪ ਹੀ ਦੱਸਣਗੇ ਕਦ ਤੱਕ ਕੂੰਜਾਂ ਚੇਤ ਡੋ ਸਾਵਨ ਬਿਜਲੀਆਂ। ਆਪਾਂ ਕਿਸੇ ਪਖੰਡੀ ਗੁਰੂ ਦੇ ਚਰਨਾਂ ਥੋੜੇ ਬੈਠੇ ਆਉਂ ਆਉਂ ਕਰਕੇ ਗੱਲ ਡਾਲ ਜਾਏਗਾ, ਕੰਨ ਚ ਬੂਜਾ ਮਾਰ ਕੇ ਭਰਮ ਚ ਪਾ ਲਏਗਾ, ਨਹੀਂ ਨਹੀਂ ਕਿਸੇ ਗੱਲ ਦਾ ਸ਼ੰਕਾ ਨੀ ਮਹਾਰਾਜ ਰਹਿਣ ਦੇਣ। ਮਹਾਰਾਜ ਕਹਿੰਦੇ ਕੱਤਕ ਦੇ ਮਹੀਨੇ ਚ ਕੁੰਜਾਂ ਆਉਂਦੀਆਂ, ਪੰਜਾਬ ਦੇ ਇਲਾਕੇ ਚ ਆਉਂਦੀਆਂ ਕਿੱਥੋਂ ਨੇ, ਰੂਸ ਤੋਂ, ਰੂਸ ਤੋਂ ਉੱਡ ਕੇ ਆਉਂਦੀਆਂ। ਉੱਥੇ ਛੋਟੇ ਛੋਟੇ ਬੱਚੇ ਦੇ ਆਉਂਦੀਆਂ ਜਿਹੜੀਆਂ, ਜਿਹੜੇ ਤੁਰ ਨੀ ਸਕਦੇ ਉੱਡ ਨੀ ਸਕਦੇ, ਕੁੰਜਾਂ ਇੱਥੇ ਚੁੱਕਦੀਆਂ ਤੇ ਉਹਨਾਂ ਦਾ ਧਿਆਨ ਧਰਦੀਆਂ ਨੇ ਮਨ ਦੇ ਵਿੱਚ। ਤਿੰਨ ਕਮਨ ਖਲਾਵੈ, ਕਮਨ ਜਗਾਵੈ, ਮਨ ਮੈਂ ਸਿਮਰਨ ਕਰਿਆ। ਹੁਣ ਧਿਆਨ ਤੇ ਸਿਮਰਨ ਇੱਕ ਹੋ ਗਏ ਨਾ, ਆਪ ਹੀ ਬਚਨ ਮਰਦ ਆ ਗਿਆ ਵੀ ਉਹਨਾਂ ਨੂੰ ਯਾਦ ਕਰਦੇ, ਉਹਨਾਂ ਨੂੰ ਧਿਆਨ ਧਰਦੀਆਂ ਨੇ, ਚੋਗਾ ਇੱਥੇ ਚੁੱਕਦੀਆਂ ਨੇ ਪਰ ਪਹੁੰਚ ਰਿਹਾ ਉਸ ਦੇ ਵਿੱਚ, ਉਹਨਾਂ ਬੱਚਿਆਂ ਕੋਲ ਚੋਗਾ ਜਾ। ਜੇ ਪੰਛੀ ਇਹ ਗੱਲ ਕਰ ਸਕਣ ਤੇ ਫਿਰ ਗੁਰੂ ਕੇ ਸਿੱਖ ਵੀ ਕਰ ਸਕਣ। ਧਿਆਨ ਵਿੱਚ ਇੰਨੀ ਸ਼ਕਤੀ ਹੈ, ਤੁਸੀਂ ਪ੍ਰੈਕਟੀਕਲ ਕਰੋ ਘਰ ਆਪਣੇ, ਦੋ ਬੂਟੇ ਲਾ ਦਿਓ ਕਿਸੇ ਚੀਜ਼ ਦੇ, ਲਾ ਦਿਓ ਫਲਾਂ ਦੇ ਫੁੱਲਾਂ ਦੇ ਲਾ ਦਿਓ, ਉਹਨਾਂ ਦੋਹਾਂ ਬੂਟਿਆਂ ਨੇ ਇੱਕੋ ਜਿਹਾ ਪਾਣੀ, ਖੁਰਾਕ, ਦੇਖਭਾਲ ਇੱਕੋ ਜਿਹੀ ਕਰਨੀ ਹੈ, ਪਰ ਉਹਨਾਂ ਬੂਟਿਆਂ ਵਿੱਚ ਇੱਕ ਬੂਟੇ ਨੂੰ ਰੋਜ਼ ਕੁਛ ਮਿੰਟ ਦੇਖਣਾ ਆਪਣੀ ਅੱਖਾਂ ਨਾਲ ਦੇਖਣਾ, ਬਸ ਤੁਹਾਡੀ ਧਿਆਨ ਦੀ ਸ਼ਕਤੀ ਨਾਲ ਉਸ ਬੂਟੇ ਦੇ ਜੀਵਨ ਵਿੱਚ ਫਰਕ ਪਏਗਾ। ਪ੍ਰੈਕਟੀਕਲ ਕਰਕੇ ਦੇ, ਇੰਨੀ ਸ਼ਕਤੀ ਹੈ ਧਿਆਨ ਦੇ ਵਿੱਚ, ਪਰ ਖਿੜਿਆ ਹੋਇਆ ਹੁਣ ਰੋਜ਼ ਹੀ ਖੰਡਾਏ ਹੈ, ਕੰਧਾਂ ਤੇ ਪੜੋ, ਘਰਾਂ ਚ ਦੇਖੋ, ਜਿੱਥੇ ਮਰਜ਼ੀ ਖੇਡੀ ਰਹਿ ਨਾ। ਤੇ ਕਾਗਲ ਕਰਨ ਦਾ ਤਾਂ ਇੱਥੇ ਆ ਕੇ ਗੁਰੂ ਨੇ ਦੱਸਣਾ, ਤੂੰ ਦੁਖੀ ਹੋ ਰਿਹਾ ਆਪ ਹੀ ਨੂੰ ਖੰਡਾ, ਜੋਰ ਗੁਰੂ ਦੇ ਸ਼ਬਦ ਨਾਲ ਪਰਮ ਸੁਖੀ ਹੋ ਜਾ। ਫਿਰ ਜਿਹੜੀ ਕਸ਼ਮੀ ਹੁੰਦੀ ਹੈ, ਕਸ਼ਮੀ ਉਹ ਬਰੇਤੀ ਝਾਂਡੇ ਦਿੰਦੀ, ਆਪ ਪਾਣੀ ਚ ਰਹਿੰਦੀ, ਪਰ ਪਾਣੀ ਚ ਬੈਠ ਕੇ ਧਿਆਨ ਧਰਦੀ ਅੰਡਿਆਂ ਦਾ, ਉਹਦੇ ਵਿੱਚੋਂ ਬੱਚੇ ਨਿਕਲ ਕੇ ਆਪਣੇ ਆਪ ਕਸ਼ਮੀ ਕੋਲ ਚਲੇ ਜਾਂਦੇ। ਆਪਾਂ ਨੂੰ ਤਾਂ ਗਿਆਨ ਹੈ, ਦੇਖੋ ਉਹ ਵੀ ਧਿਆਨ ਦਾ ਗਿਆਨ ਉਹਨਾਂ ਨੂੰ ਵੀ, ਫਿਰ ਐਵੇਂ ਥੋੜਾ ਕਾਬਲ ਦੇ ਵਿੱਚ ਸਿੱਖ ਸਮਾਧੀ ਲਾ ਕੇ ਬੈਠਦਾ, ਸੱਤਵੇਂ ਪਾਤਸ਼ਾਹ ਦਾ ਸਿੱਖ ਭਾਈ ਗਾਉਂਦਾ, ਪ੍ਰਚਾਰ ਕਰਨ ਵਾਸਤੇ ਸਿੱਖੀ ਦਾ ਭਾਈ ਗੋਂਦੇ ਨੂੰ ਸੱਤਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਭੇਜੇ, ਸਿੱਖੀ ਦਾ ਪ੍ਰਚਾਰ ਪ੍ਰਸਾਰ ਗੁਰੂ ਸਾਹਿਬਾਨ ਗੁਰਸਿੱਖ ਵੀ ਹੁਣ ਵੀ ਕਰ ਰਹੇ ਨੇ, ਅੱਗੇ ਵੀ ਕਰਦੇ ਰਹਿਣਾ, ਪਰ ਹੁਣ ਥੋੜਾ ਜਿਹਾ ਇਹ ਸੁਭਾਅ ਵੀ ਦੂਜੇ ਦੇ ਮੁੱਢੇ ਤੇ ਰੱਖੋ, ਆਪ ਨਾ ਕਰੋ ਕੁਛ, ਦੋਸ਼ ਦੂਜਿਆਂ ਤੇ ਮੜੀ ਜਾਓ, ਆਪ ਨਾ ਡੱਕਾ ਭੰਨੋ। ਸਾਹਸੀ ਜੀ ਆਪਾਂ ਸਾਰੇ ਕਮਰ ਕੱਸੇ ਕਰ ਦਈਏ, ਅੰਮ੍ਰਿਤਧਾਰੀ ਸਿੰਘ ਜੀ ਇੱਕ ਇੱਕ ਨੂੰ ਹੋਰ ਛਕਾਈਏ, ਕਿੱਡੀ ਵੱਡੀ ਪੰਥ ਦੀ ਸੇਵਾ ਹੈ, ਤੇ ਨਾ ਕਿਸੇ ਨੂੰ ਦੋਸ਼ ਦੇਣਾ ਪੈਣਾ, ਕਿੱਡੀ ਚੜ੍ਹਦੀ ਕਲਾ ਵਾਲੀ ਗੱਲ ਹੈ, ਪਰ ਆਪਾਂ ਆਪ ਨਹੀਂ ਕੁਛ ਕਰਨਾ, ਦੋਸ਼ ਦੇਈ ਜਾਣਾ ਹੈ, ਫਲਾਣੇ ਨੇ ਕੁਛ ਨਹੀਂ ਕਰਿਆ, ਚਿਮਕੇ ਨੇ ਕੁਛ ਨਹੀਂ ਕੀਤਾ, ਉਹਨਾਂ ਨੇ ਕੁਛ ਨਹੀਂ ਕੀਤਾ। ਮਹਾਰਾਜ ਕਹਿੰਦੇ ਛੱਡ ਕੇ ਆਪ ਕਰਨਾ ਸ਼ੁਰੂ ਕਰ ਦੇ, ਹਰ ਮਹੱਲੇ ਚ, ਹਰ ਘਰ ਦੇ ਵਿੱਚ, ਹਰ ਇੱਕ ਸਿੱਖ ਨੂੰ ਪ੍ਰਚਾਰਕ ਹੋਣਾ ਚਾਹੀਦਾ। ਹੋ ਸਕਦਾ ਹੈ ਕੋਈ ਲੋੜਵੰਦ ਹੈ, ਕੋਈ ਗਰੀਬ ਆ, ਉਹਦੀ ਮਦਦ ਕਰਦੇ, ਉੱਥੋਂ ਅੰਮ੍ਰਿਤਸਰ ਤੇਰੀ ਮਦਦ ਕਰਾਂ। ਇਹ ਗੁਣ ਸਾਡੇ ਵਿੱਚ ਚਰਾ ਕੇ ਉਹਨਾਂ ਅਨਮਤੀਆਂ ਨੇ ਧਾਰਨ ਕਰ ਲਏ, ਥੋੜੀ ਥੋੜੀ ਉਹਨਾਂ ਦੀ ਮਦਦ ਕਰਕੇ ਤੋੜੀ ਜਾ ਰਹੇ ਨੇ ਗੁਰਮਤਿ ਨਾਲੋਂ, ਸਾਡਾ ਹੰਕਾਰ ਸਾਨੂੰ ਘਾਟੇ ਚ ਲਈ ਜਾਂਦਾ, ਸਾਨੂੰ ਕੀ ਲੋੜ ਹੈ ਕਿਸੇ ਅੱਗੇ ਹੱਥ ਜੋੜਨ ਦੀ, ਕਿਸੇ ਨੇ ਛਕਣਾ ਆਪਣੀ ਲੋੜ ਨੂੰ, ਅਸੀਂ ਹੱਥ ਜੋੜਦੇ ਫਿਰੀ ਜਾਈ ਲੋਕਾਂ ਦੇ ਅੱਗੇ, ਇਹ ਤਾਂ ਹੰਕਾਰ ਹੈ। ਜੇ ਹੱਥ ਜੋੜਿਆ ਕਿਸੇ ਦਾ ਭਲਾ ਹੋ ਜਾਏ ਤਾਂ ਸਸਤਾ ਸ਼ਬਦ ਹੈ, ਸੌਖਾ ਹੀ ਤਰੀਕਾ ਬੜਾ, ਜੇ ਹੱਥ ਜੋੜੇ ਤੇ ਵੀ ਘੁੰਮਣ ਜਾਏ ਭਾਈ ਗੁਰਦਾਸ ਨੂੰ ਪੁੱਛੋ, ਇੱਕ ਗੁਰਸਿੱਖ ਨੂੰ ਕੋ ਗੁਰੂ ਨਾਲ ਜੋੜ ਦੇਵੇ, ਇੱਕ ਨੂੰ ਕਿੰਨਾ ਕੁ ਪੁੰਨ ਹੈ। ਪੰਜ ਵਾਰ ਗੰਗ ਜਾਏ ਬਾਰ ਪੰਜ ਪਰਾਗ ਨਾਏ, ਤੈਸੇ ਪੁੰਨ ਇੱਕ ਗੁਰਸਿੱਖ ਪੁੰਨ ਵਾਏਗਾ। ਰਹਿਤ ਬਹਿਤ ਵਾਲਾ ਗੁਰਸਿੱਖ ਨਿਤਨੇਮੀ ਹੋਵੇ, ਤੇ ਭਾਈ ਗੁਰਦਾਸ ਕਹਿੰਦੇ ਉਹਦਾ ਕੋਈ ਇਸ਼ਨਾਨ ਕਰਾਉਣ ਦੇ ਵਿੱਚ ਪ੍ਰੇਮ ਨਾਲ ਪੰਜ ਵਾਰੀ ਗੰਗਾ ਤੇ ਜਾਣ ਦਾ ਤੇ ਪੰਜ ਵਾਰੀ ਪਰਾਗ ਤੇ ਇਸ਼ਨਾਨ ਕਰਨ ਦਾ ਉਹਨੂੰ ਪੁੰਨ ਮਿਲ ਜਾਏ। ਤੇ ਕਿਸੇ ਦਾ ਜਾਂਦੇ ਲੋਕ ਨਾ ਕੱਢ ਜਾਓ ਭਰਾਵਾ, ਮੈਂ ਨਵਾਉਣਾ ਤੈਨੂੰ, ਭਾਵੇਂ ਨਮੂਨੀਆਂ ਹੋ ਜਾਵੇ। ਇਹ ਵੀ ਦੇਖ ਲਓ ਵੀ ਨਿਤਨੇ ਵਾਲਾ ਹੀ ਹੈ ਕਿ ਸਵੇਰੇ ਤਿਆਰ ਹੁੰਦਾ, ਸ਼ਾਮ ਨੂੰ ਦੂਜਾ ਕੰਮ ਕਰਦਾ, ਪਿਆਲੇ ਵਾਲਾ ਵੀ ਸ਼ੁਰੂ ਹੈ। ਉਹਨੂੰ ਭਾਵੇਂ ਡਬੋਏ ਰੱਖੇ ਕੱਢੋਗੇ ਪਾਪ ਵੀ ਲੱਗ ਜਾਣ। ਇਹ ਕੰਡੀਸ਼ਨ ਵੀ ਹੈ ਵੀ ਗੁਰਸਿੱਖ ਵੀ ਹੋਵੇ, ਰਹਿਤ ਬਹਿਤ ਵਾਲਾ ਨਿਤਨੇ ਵੀ ਹੋਵੇ। ਸਿੱਖ ਕੋ ਪਲਾਏ ਬਾਣੀ ਭਾਉ ਕਰ ਗੁਰ ਖੈਤ, ਅਸਲ ਵੇਦ ਜਗ ਪਰ ਸਿੱਖ ਕੋ ਜਵਾਏਗਾ। ਗੁਰੂ ਕਾ ਸਿੱਖ ਰਹਿਤ ਬਹਿਤ ਵਿੱਚ ਪ੍ਰਪਕ ਨਿਤਨੇ ਵੀ ਹੋਵੇ, ਸਿਮਰਨ ਕਰਨ ਵਾਲਾ ਵੀ ਹੋਵੇ, ਉਹਨੂੰ ਪਾਣੀ ਪਿਆ ਦੇਵੇ, ਇੱਕ ਸਮੇਹ ਜੱਗ ਜਿੰਨਾ ਫਲ ਮਿਲ ਜਾਂਦਾ। ਹੁਣ ਇੱਥੇ ਕਿੰਨੇ ਕੁ ਸਮੇਹ ਜੱਗ ਇਕੱਠੇ ਹੁੰਦੇ ਹੋਣਗੇ, ਪਤਾ ਨੀ ਕਿੰਨੀ ਸੰਗਤਾਂ ਲੰਗਰ ਛੱਕ ਰਹੀ। ਦੇਖੋ ਵੀ ਇੱਥੇ ਤਾਂ ਕਈ ਵੈਕੁੰਠ ਲਵੈ ਨੀ ਲਾਗੈ, ਮੁਕਤ ਬੱਪੜੀ ਵੀ ਗਿਆਨੀ ਤਿਆਗੈ। ਇੱਥੇ ਸਮੇਹ ਜੱਗ ਕਿਆ ਨਰਕ ਕਿਆ ਸੁਰਗ ਵਿਚਾਰ, ਸੰਤਨ ਦੋ ਰਾਧੇ। ਇੱਥੇ ਤੈਂਦਰ ਵਰਗੇ ਭਾਂਡੇ ਮਾਜਦੇ ਫਿਰਦੇ, ਇਹਨਾਂ ਨੇ ਸੁਰਗਾਂ ਤੋਂ ਕੀ ਲੈਣਾ ਇੱਥੇ ਨਾਲੇ। ਇੱਥੇ ਪਤਾ ਨੀ ਕਿੰਨੇ ਕੁ ਹਜ਼ਾਰਾਂ ਗੁਰਸਿੱਖ ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ ਲੰਗਰ ਛੱਕ ਰਹੇ ਨੇ, ਜਲ ਛੱਕ ਰਹੇ ਨੇ, ਤੇ ਭਾਈ ਗੁਰਦਾਸ ਕਹਿੰਦੇ ਇੱਕ ਗੁਰਸਿੱਖ ਨੂੰ ਪਾਣੀ ਪਿਆ ਦੀ ਸਮੇਹ ਜਗ ਜਿੰਨਾ ਫਲ ਮਿਲ ਜਾਂਦਾ। ਜੈਸੇ ਸਤ ਮੰਦਿਰ ਕੰਚਨ ਕੇ ਸਾਰ ਦਿਨੇ, ਤੈਸੇ ਪੁੰਨ ਇੱਕ ਗੁਰਸਿੱਖ ਕੋ ਸ਼ਬਦ ਸਿਖਾਏ। ਸੱਤ ਮੰਦਿਰ ਸੋਨੇ ਦੇ ਬਣਾ ਕੇ ਦਾਨ ਕਰ ਦੇਵੇ, ਤੇ ਇੱਕ ਗੁਰਸਿੱਖ ਨੂੰ ਗੁਰੂ ਕਾ ਸ਼ਬਦ ਸਿਖਾ ਦੇਵੇ। ਬਾਬਾ ਜੈਮਲ ਸਿੰਘ ਭਿੰਡਰ ਜੀ ਨੇ 1600 ਨੂੰ ਸੰਥਿਆ ਕਰਾ ਲਿਆ, ਤੇ ਹੁਣ ਹੋਰ ਅੱਗੇ ਸ਼ੁਰੂ ਹੋਏ, ਤੇ ਕਿੰਨੇ ਗੁਣਾ ਕਰੇ ਉਸਦਾ ਭਲਾ 1600 ਨੂੰ, ਇੱਧਰ 1600 ਤੇ ਇੱਕ ਨੂੰ ਸੱਤ ਮੰਦਿਰ ਸੋਨੇ। ਭਾਈ ਗੁਰਦਾਸ ਜੀ ਦੀ ਵਾਰ ਹੈ, ਥੋੜਾ ਕੋਈ ਐਵੇਂ ਜੋੜੀ ਹੋਈ। ਇੱਕ ਨੂੰ ਗੁਰੂ ਨਾਲ ਜੋੜਨ ਦਾ ਇੰਨਾ ਪੁੰਨ ਹੈ ਕਿ ਸੱਤ ਮੰਦਿਰ ਸੋਨੇ ਦੇ ਬਣਾ ਕੇ ਦਾਨ ਕਰਨ ਜਿੰਨਾ ਪੁੰਨ ਹੈ। ਆਪਾਂ ਵੀ ਜੋੜੇ ਕਿਸੇ ਨੇ ਜਿੰਨੀ ਕੁ ਬੈਠੇ ਅੰਮ੍ਰਿਤਸਰ ਨਹੀਂ ਜੋੜੇ, ਇਹ ਵੀ ਨੀ ਹੈਗਾ ਨਹੀਂ ਜੋੜਿਆ, ਬਹੁਤ ਸਾਰੇ ਨੇ ਜਿਹਨਾਂ ਨੇ ਜੋੜਿਆ ਵੀ ਹੈ। ਪਰ ਇਹ ਬੇਨਤੀ ਵੀ ਕਮਰ ਕਸੇ ਕਰੋ, ਇਹ ਦੋਸ਼ ਨਾ ਮੜੋ ਸ਼੍ਰੋਮਣੀ ਕਮੇਟੀ ਤੇ, ਪ੍ਰਚਾਰਕਾਂ ਤੇ, ਮਹਾਂਪੁਰਸ਼ਾਂ ਤੇ, ਕਥਾਵਾਚਕਾਂ ਤੇ। ਆਪ ਤਿਆਰ ਪ੍ਰਚਾਰ ਹੋ, ਹਰ ਇੱਕ ਨੂੰ ਪ੍ਰਚਾਰਕ ਬਣਨਾ ਚਾਹੀਦਾ ਤਾਂ ਪ੍ਰਸਾਰ ਹੋਏ। ਸੱਤਵੇਂ ਪਾਤਸ਼ਾਹ ਮਹਾਰਾਜ ਨੇ ਧਰਤੀ ਨੂੰ ਸਬੱਜ ਬੱਜ ਰੱਖਣ ਵਾਸਤੇ ਬਾਗ ਬੂਟੇ ਬਹੁਤ ਲਾਏ ਧਰਤੀ ਉੱਤੇ। ਜਿਹੜੀ ਗੱਲ ਸਹਿਜ ਸੱਜ ਕਹਿੰਦੀ ਹੈ, ਇਹ 400 ਸਾਲ ਪਹਿਲਾਂ ਸੱਤਵੇਂ ਪਾਤਸ਼ਾਹ ਨੇ ਆਖਿਆ, ਜਿਹੜਾ ਮੇਰਾ ਸਿੱਖ ਹੋਵੇ ਇੱਕ ਦਰਖਤ ਧਰਤੀ ਉੱਤੇ ਜ਼ਰੂਰ ਲਾਏ। ਸਹਿਜ ਸੱਜ ਕਹਿੰਦੇ ਬੂਟੇ ਲਾਓ, ਇਹ ਤਾਂ ਪਹਿਲਾਂ ਬਣ ਚੁੱਕਿਆ ਕਾਨੂੰਨ ਖਾਲਸੇ। ਇਹ ਅੱਜ ਕੱਲ੍ਹ ਦੇ ਰੇਟਦੇ ਵੇਲੇ ਏਡੇ ਚੋਂ ਬਚੋ ਲਾ ਇਲਾਜ ਹੈ। ਸਾਡਾ ਸਾਹਿਬ 350 ਸਾਲ ਪਹਿਲਾਂ ਕਹਿ ਗਏ, ਘਰ ਨਾਰੀ ਜੱਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਾ, ਉਹ ਪਹਿਲੇ ਦਾ ਬਣ ਚੁੱਕਾ। ਇਹ ਹੁਣ ਲਿਖਦੇ ਫਿਰਦੇ ਨੇ ਜੀ ਕੈਂਸਰ ਜਾਣ ਲੈਵੇ, ਝੂਮਰ ਪਾਣ ਸ਼ੇਦ ਹੈ ਹੁਣ ਲਿਖਣ ਲੱਗੇ। ਤੇ ਖਾਲਸੇ ਦਾ ਸੰਵਿਧਾਨ 300 ਸਾਲ ਦਾ ਪਹਿਲਾਂ ਜਗਤ ਜੂਠ ਤਨਕ ਤੰਬਾਕੂ ਸੇਵੀ ਹੈ ਦੇਵ ਪਿੱਤਰ ਤਜ ਜਾਏ, ਪਾਣੀ ਤੰਗ ਕੇ ਹੱਥ ਕਾ ਮਦਰਾ ਸੰਗ ਹੋ ਜਾਏ। ਤੰਬਾਕੂ ਖਾਣ ਵਾਲੇ ਦੇ ਹੱਥੋਂ ਪਾਣੀ ਲੈ ਕੇ ਪੀ ਲਓ ਸ਼ਰਾਬ ਦੇ ਬਰਾਬਰ ਲਿਖਿਆ। ਤੰਬਾਕੂ ਖਾਂਦਾ ਫਿਰ ਉਹਦੇ ਕੋਲ ਪਾਣੀ ਲੈ ਕੇ ਪੀ ਲਿਆ ਕਿਸੇ ਨੇ, ਉਹ ਸ਼ਰਾਬ ਦੇ ਬਰਾਬਰ ਹੋ ਗਏ। ਤੇ ਸੱਚੇ ਪਾਤਸ਼ਾਹ ਨੇ ਜਗਤ ਜੂਠ, ਸਾਰੀ ਦੁਨੀਆਂ ਦੀ ਜੂਠ ਆਖਿਆ ਤੰਬਾਕੂ ਨੂੰ, ਜਿਹੜਾ ਵਰਤੇਗਾ ਗੁਰੂ ਕਾ ਸਿੱਖ ਨਹੀਂ ਹੋ ਸਕਦਾ। ਇਹ ਹੁਣ ਲਿਖਣ ਲੱਗੇ ਨੇ ਅੱਡਿਆਂ ਤੇ ਬੰਦ ਕਰੋ ਜੀ, ਸਟੇਸ਼ਨਾਂ ਤੇ ਬੰਦ ਕਰ ਦਿਓ, ਘਰ ਨਾ ਬੰਦ ਕਰਿਓ। ਤੁਸੀਂ ਬਾਜ਼ਾਰ ਚ ਬੰਦ ਕਰੋ ਦੁਕਾਨਾਂ ਤੋਂ, ਘਰਾਂ ਚ ਆਪੇ ਬੰਦ ਹੋ ਜਾਏਗਾ। ਉਹ ਜਿਹੜੇ ਅਰਬਾਂ ਰੁਪਏ ਦੇ ਠੇਕੇ ਕਿੱਥੋਂ ਹੋਣਗੇ ਜੇ ਬੰਦ ਹੋ ਗਏ? ਖਜ਼ਾਨੇ ਵੀ ਤਾਂ ਭਰਨੇ ਆ ਤੰਬਾਕੂ ਨਾਲ, ਤੇ ਮਰਦੇ ਲੋਕ ਕੈਂਸਰ ਨਾਲ ਮਰੀ ਜਾਣ, ਸਾਡੇ ਖਜ਼ਾਨੇ ਭਰਨੇ ਚਾਹੀਦੇ। ਫਿਰ ਲਿਖਦੇ ਕਿਉਂ ਫਿਰਦੇ ਹੋ ਵੀ ਅਸੀਂ ਬੜੇ ਪਰਜਾ ਪਾਲਕ ਆ? ਨਹੀਂ, ਠੇਕੇ ਤਾਂ ਤੁਸੀਂ ਲਿਆਉਂਦੇ, ਜਿੰਨੇ ਨਸ਼ੇ ਕੀਤੇ ਬਾਈ ਏ ਥੋੜਾ ਗਿਣਦੇ ਆ, ਬਾਈ ਹੋਰ ਆ ਰਹੇ ਤੇ ਅਰਬਾਂ ਦੇ ਸੌਦੇ ਹੋ ਰਹੇ ਨੇ। ਮਰਦੀ ਪਰਜਾ ਮਰਜ ਸਾਡਾ ਨਹੀਂ, ਖਜ਼ਾਨਾ ਘਟਣਾ ਚਾਹੀਦਾ ਸਾਡਾ। ਜੇ ਪਰਦੇ ਨਰੇ ਖਜ਼ਾਨੇ ਕਿੱਥੋਂ ਆ ਜਾਣਗੇ ਤੁਹਾਡੇ? ਜੇ ਪਰਦੇ ਸਾਰੀ ਰੋਗੀ ਹੋਊਗੀ, ਤੁਸੀਂ ਖਜ਼ਾਨੇ ਕਿੱਥੋਂ ਭਰ ਲਓਗੇ? ਦੇਖੋ ਪਰਜਾ ਅੰਧੀ ਗਿਆਨ ਬਿਨ, ਫਿਰ ਉਹਨਾਂ ਦੀ ਗੱਲਾਂ ਵਿੱਚ ਆ ਕੇ ਭਰਨ ਜਾਂਦੇ ਹੋ ਜਿਹੜੇ ਲੁੱਟ ਲੁੱਟ ਕੇ ਪਰਜਾ ਨੂੰ, ਅਰਬਾਂ ਰੁਪਏ ਦੇ ਠੇਕੇ ਲੈ ਕੇ ਪਰਜਾ ਦੇ ਨਸ਼ੇ ਪਹੁੰਚਾ ਰਹੇ ਨੇ ਆਪ। ਮਜ਼ਾਲ ਕੀ ਕਿਸੇ ਪਰਦੇ ਤੋਂ ਲੰਘਦੇ ਆਪ ਲੰਘਾਏ ਜਾ ਰਹੇ ਨੇ। ਫਿਰ ਕਹਿੰਦੇ ਨੇ ਪ੍ਰਚਾਰ ਕਰੋ, ਨਸ਼ਾ ਨਿਕਲ ਜਾਏ ਪੰਜਾਬ ਚ। ਜੇ ਤੁਸੀਂ ਕਿਰਪਾ ਕਰਕੇ ਠੇਕੇ ਬੰਦ ਕਰਦੇ ਤਾਂ ਆਪ ਹੀ ਬੰਦ ਹੋ ਜਾਏ। ਇਹ ਪ੍ਰਚਾਰਕਾਂ ਨੂੰ ਲਾਓ ਸੇਵਾ, ਇਹ ਵੀ ਨਸ਼ਾ ਵੀ ਕੱਢੇ ਕੇ ਪ੍ਰਚਾਰਕ ਨੇ। ਫਿਰ ਪ੍ਰਚਾਰਕਾਂ ਨੂੰ ਬਾਰਡਰਾਂ ਤੇ ਉਡਾਓ ਤੇ ਫਿਰ ਤਾਂ ਹੀ ਨਿਕਲਣ। ਇਸ ਕਰਕੇ ਸਤਿਸੰਗ ਜੀ, ਰਾਜੇ ਸੀ ਮੁਕਦਮ ਕੁੱਤੇ, ਇਹ ਤਾਂ ਸੱਚੇ ਪਾਤਸ਼ਾਹ ਨੇ ਅੱਜ ਤੋਂ 600 ਸਾਲ ਪਹਿਲਾਂ ਬਚਨ ਆਖੇ, ਰਾਜੇ ਸ਼ੇਰਾਂ ਦਾ ਰੂਪ ਤੇ ਜਿਹੜੇ ਉਹਨਾਂ ਦੇ ਅੱਗੇ ਅਹਿਲਕਾਰ ਨੇ ਗਿੱਦੜ ਤੇ ਕੁੱਤਿਆਂ ਦਾ ਰੂਪ ਧਾਰ ਲੈਣਗੇ। ਚੰਗਾ ਮਾਸ ਸ਼ੇਰ ਖਾ ਜਾਂਦਾ, ਬਾਕੀ ਗਿੱਦੜ ਕੁੱਤੇ ਖਾ ਜਾਂਦੇ, ਛੱਡਣਾ ਕੱਖ ਨਹੀਂ ਹੈ। ਪਰਜਾ ਦਾ ਖੂਨ ਚੋੜ ਚੋੜ ਕੇ ਪੀ ਜਾਣ। ਇਸ ਕਰਕੇ ਸਤਿਸੰਗ ਜੀ, ਉਹ ਇੱਕ ਗੁਰੂ ਹੈ ਜਿਹੜਾ ਆਪਾਂ ਨੂੰ ਦੋਹਾਂ ਜਾਨਾਂ ਵਿੱਚ ਸੁੱਖ ਦੇਣ ਵਾਲਾ ਹੈ। ਜੈਸੇ ਸਤ ਮੰਦਰ ਕੰਚਨ ਕੇ ਸਾਰ ਦੀਨੇ, ਤੈਸੇ ਗੁਣ ਇੱਕ ਗੁਰ ਸਿੱਖ ਕੋ ਗੁਰ ਸ਼ਬਦ ਸਿਖਾਏ। ਇਹ ਆਪ ਕਬਰ ਕਸੇ ਕਰੋ। ਜਦੋਂ ਅੰਮ੍ਰਿਤ ਛਕਾਉਂਦੇ ਨੇ ਪੰਜ ਪਿਆਰੇ, ਹਦਾਇਤ ਕਰਦੇ ਨੇ ਹਰ ਕਮਰ ਧਾਰੀ ਨੇ, ਪੰਜ ਪੰਜ ਨੂੰ ਹੋਰ ਪ੍ਰੇਰ ਕੇ ਅੰਮ੍ਰਿਤ ਛਕਾਉਣਾ। ਕੋਈ ਮਹਾਤਮਾ ਕਹਿ ਦੇਵੇ ਤੈਨੂੰ ਇੰਨਾ ਹੀ ਸੇਵਾ ਲੱਗੀ ਹੈ ਗੁਰੂ ਘਰ ਦੀ, ਤੇ ਆਪਾਂ ਉਦਣ ਹੀ ਸ਼ੁਰੂ ਕਰ ਦੇਣਾ। ਤੇ ਪੰਥ ਵੀ ਸਭ ਤੋਂ ਵੱਡੀ ਤਾਕਤ, ਪੰਜ ਪਿਆਰੇ ਨੇ ਵੱਡੀ ਤਾਕਤ, ਤੇ ਉਹਨਾਂ ਨੇ ਗੁਰੂ ਦੀ ਜੂਰੀ ਸੇਵਾ ਲਾਈ ਹੈ ਪੰਜ ਪੰਜ ਦੀ, ਤੇ ਥੋੜੇ ਨੇ ਜਿਹਨਾਂ ਨੇ ਕੀਤੀ ਹੋਣੀ ਹੈ। ਤੇ ਜੇ ਆਪਾਂ ਸੇਵਾ ਸ਼ੁਰੂ ਕਰ ਦਈਏ ਫਿਰ ਲੋੜ ਨਹੀਂ ਪੈਣੀ, ਪ੍ਰਚਾਰਕਾਂ ਦੀ ਲੋੜ ਪੈਣੀ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਬੀਜ ਬਾਹਰ ਦਰਸ਼ਨ ਸਾਧ ਕੀਆ ਕਾਹੂ, ਤੈਸੇ ਫਲ ਗੁਰਸਿੱਖ ਚਾਪ ਪੱਗ ਸਵਾਏਗਾ। ਕਿਸੇ ਗੁਰਸਿੱਖ ਨੂੰ ਬੰਦਗੀ ਕਰਨ ਵਾਲੇ ਨੂੰ ਉੱਚੀ ਚਾਪੀ ਕਰਕੇ ਸਵਾ ਦੇਵੇ, ਜਿੰਨਾ ਕਿਸੇ 20 ਵਾਰੀ ਸਾਧੂ ਦੇ ਪਖੰਡੀ ਜਿਹਦੇ ਦਰਸ਼ਨ ਕਰਨ ਜਾਣ ਦਾ ਫਲ ਹੈ ਉਹਨਾਂ ਉਹਨੂੰ ਫਲ ਮਿਲ ਜਾਏ। ਇੱਕ ਨੂੰ ਗੁਰਸਿੱਖ ਨੂੰ ਜੋੜਨ ਦਾ ਇੰਨਾ ਪ੍ਰਚਾਰ ਅਤੇ ਪ੍ਰਸਾਦ ਤਾਂ ਹੋਏਗਾ, ਹਰ ਇੱਕ ਸਿੱਖ ਪ੍ਰਚਾਰਕ ਹੋਏਗਾ। ਜਦੋਂ ਸੱਤੇ ਪਾਤਸ਼ਾਹ ਮਹਾਰਾਜ ਨੇ ਭੇਜਿਆ ਭਾਈ ਗੋਂਦੇ ਨੂੰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ, ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੀ ਵਾਰ ਗੁਰੂ ਹਿਰਦੈ ਵਿਚਾਰ। ਭਾਈ ਗੋਦਾ ਜੀ, ਤੁਸੀਂ ਅੰਮ੍ਰਿਤ ਵੇਲੇ ਸਵਾ ਪੈਰ ਦੇ ਤੜਕੇ ਉੱਠਣਾ, ਸਵਾ ਪੈਰ 3 ਘੰਟਿਆਂ ਦਾ ਇੱਕ ਪੈਰ ਹੁੰਦਾ ਹੈ, 4 ਪੈਰਾਂ ਦੀ ਰਾਤ, 4 ਪੈਰਾਂ ਦਾ ਦਿਨ, 4 ਗਵਾਇਆ ਹੰਡਕੈ, 4 ਗਵਾਇਆ ਸੰਮ, 4 ਪੈਰ ਧੰਦਿਆਂ ਵਿੱਚ ਲੰਘਿਆ ਦਿਨ ਸੀ ਜਿਹੜਾ, 4 ਰਾਤ ਸੌ ਕੇ ਲੰਘ ਗਈ। ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ, ਲੇਖਾ ਮੰਗਿਆ ਜਾਣਾ ਤੂੰ ਆਇਆ ਕਾਹਦੇ ਵਾਸਤੇ ਸੀ ਦੁਨੀਆ। ਇੱਕ ਪੈਰ ਜਦੋਂ ਰਾਤ ਰਹਿੰਦੀ ਭਾਵ ਕੇ 3 ਵੱਜ ਗਏ, ਸਵਾ ਪੈਰ 2:30 ਵਜੇ ਜਾਂ 2 ਵੱਜਦੇ ਜੇ, ਸਵਾ ਪੈਰ ਉੱਠਣਾ, ਸਵਾ ਪੈਰ ਦੇ ਤੜਕੇ ਸੌਚ ਕਿਰਿਆ ਦਾਤਨ ਕੁਰਲਾ ਕਰਕੇ ਇਸ਼ਨਾਨ ਕਰਨਾ। ਹੁਕਮ ਹੈ ਗੁਰਸਿੱਖ ਨੂੰ ਕਿ ਪਹਿਲਾਂ ਇਸ਼ਨਾਨ ਕਰੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, मन तन भय अरोगा कोट बिघन लाथे प्रभु सरना प्रगटे भले संजोगा कर स्नान सिमर प्रभु अपना मन तन भय अरोगा कर स्नान सिमर मन तन भय अरोगा जी
ਗੁਰਮੁਖ
ਗੁਰੂ ਨੂੰ ਮੁੱਖ ਰੱਖ ਕੇ ਆਪਣੀ ਜ਼ਿੰਦਗੀ ਬਸਰ ਕਰਦਾ ਹੈ। ਤੇ ਜਿਹੜੇ ਕਹਿੰਦੇ ਸਾਡਾ ਮਨ ਮੰਨਦਾ ਨਹੀਂ, ਅਸੀਂ ਮਨ ਮਨਾਉਣਾ ਨਹੀਂ, ਅਸੀਂ ਸਾਡਾ ਮਨ ਬਾਣੀ ਪੜ੍ਹਨ ਨੂੰ ਅੰਮ੍ਰਿਤ ਛਕਣ ਨੂੰ ਨਹੀਂ ਮੰਨਦਾ, ਉਹ ਕਹਿੰਦੇ ਸਾਡਾ ਮਨ ਹੀ ਨਹੀਂ ਮੰਨਦਾ। ਮਹਾਰਾਜ ਕਹਿੰਦੇ ਫਿਰ ਤੁਸੀਂ ਮਨ ਨੂੰ ਮੁੱਖ ਰੱਖਣ ਵਾਲੇ ਹੋ, ਮਨ ਮੁੱਖ ਹੋ ਗਏ। ਜਿਹੜਾ ਉਹ ਗੁਰਮੁਖ ਗੁਰੂ ਨੂੰ ਮੁੱਖ ਰੱਖ ਕੇ ਆਪਣੀ ਜ਼ਿੰਦਗੀ ਬਸਰ ਕਰਦਾ, ਹਰ ਕਰਮ ਗੁਰਮਤ ਅਨੁਸਾਰ ਕਰਦਾ। ਅੱਜ ਭਾਈ ਗੁੰਦਾ ਜੀ ਆਪਣੇ ਨਿਤਨੇਮ ਅਨੁਸਾਰ ਅੰਮ੍ਰਿਤ ਵੇਲੇ ਉੱਥੇ ਸੌਚ ਕਰਿਆ, ਦਾਤਨ ਕਬਲਾ ਕੀਤਾ, ਇਸ਼ਨਾਨ ਕੀਤਾ, ਦਰਿਆ ਤੇ ਇਸ਼ਨਾਨ ਕਰਦੇ ਹੁੰਦੇ ਸੀ ਜਾ ਕੇ, ਕਿਉਂਕਿ ਉਦੋਂ ਸਾਧਨ ਹੀ ਇਹ ਸੀ ਤਿੰਨਾਂ ਦਰਿਆਵਾਂ ਚ ਦੋਸਤੀ ਮਨ ਮੁੱਖ ਸੱਚਾ ਨਾਮ। ਦਰਿਆਵਾਂ ਤੇ ਜਾ ਕੇ, ਨਦੀਆਂ ਤੇ, ਖੂਹਾਂ ਤੇ ਇਸ਼ਨਾਨ ਕਰਦੇ ਹੁੰਦੇ ਅੰਮ੍ਰਿਤ ਵੇਲੇ ਗੁਰਸਿੱਖ, ਜਾਂ ਫਿਰ ਪਾਣੀ ਭਰ ਕੇ ਰੱਖਦੇ ਹੁੰਦੇ ਸੀ ਰਾਤ ਨੂੰ। ਅੱਜ ਕੱਲ ਤਾਂ ਬੜੇ ਸੁਖੈਨ ਸਾਧਨ ਨੇ, ਜਿੰਨੇ ਸਾਧਨ ਸੁਖੈਨ ਹੁੰਦੇ ਜਾਂਦੇ ਨੇ ਉਹਨੇ ਆਪਾਂ ਸਖਿਆਰੇ ਹੁੰਦੇ ਜਾ ਰਹੇ ਹਾਂ। ਸਚਿਆਰਿਆਂ ਦੀ ਥਾਂ ਤੇ ਸਖਿਆਰੇ ਹੋ ਗਏ। ਸਿੱਖ ਨੂੰ ਸਚਿਆਰਾ ਹੋਣਾ ਚਾਹੀਦਾ, ਸਖਿਆਰਾ ਨਹੀਂ ਹੋਣਾ ਚਾਹੀਦਾ। ਦੁਨੀਆਂ ਦੇ ਸੁੱਖਾਂ ਵਿੱਚ ਪੈ ਕੇ ਆਪਾਂ ਨੂੰ ਗੁਰੂ ਦਾ ਸ਼ਬਦ ਹੁਕਮ ਨਹੀਂ ਭੁੱਲਣਾ ਚਾਹੀਦਾ। ਇਸ਼ਨਾਨ ਕਰਨਾ ਔਖਾ ਜੀ ਸਾਨੂੰ ਤਾਂ, ਸਾਨੂੰ ਤਾਂ ਕਕਾਰ ਪਾਉਣੇ ਬੜੇ ਔਖੇ ਲੱਗਦੇ ਜੀ, ਤਾਂ ਸਖਿਆਰਾ ਹੋ ਗਿਆ ਨਾ ਸਿੱਖ। ਇੱਥੇ ਘਰ ਹੀ ਅਸੀਂ ਸੁਣੀ ਜਾਂਦੇ ਹਾਂ ਕੀਰਤਨ, ਗੁਰਦੁਆਰਾ ਸਾਹਿਬ ਜਾਣ ਦੀ ਕੀ ਲੋੜ ਹੈ, ਹੋ ਹੀ ਇਹਦੇ ਦਰਸ਼ਨ ਇੱਥੇ। ਤੇ ਦੁੱਲੇ 'ਚ ਬੈਠੇ ਜੁੱਤੀਆਂ ਪਾ ਕੇ ਵੀ ਸੁਣੀ ਜਾਂਦੇ, ਗੁਰਦੁਆਰੇ ਜਾ ਕੇ ਸੁਣ ਕੇ ਵੇਖੀ ਦਾ ਪੱਲਾ, ਉੱਥੇ ਤਾਂ ਤੈਨੂੰ ਮਰਿਆਦਾ 'ਚ ਬਹਿ ਕੇ ਸੁਣਨਾ ਪੈਣਾ, ਇੱਥੇ ਤੂੰ ਨਾਲੇ ਗੱਲਾਂ ਦਾ ਸਵਾਦ, ਨਾਲੇ ਚਾਹ ਛੱਕ ਹੈ, ਨਾਲੇ ਕੀਰਤਨ ਸੁਣੀ ਜਾ ਰਹੇ ਹੈ, ਫਰਕ ਹੈ ਥੋੜ੍ਹਾ ਜਿਹਾ। ਸਚਿਆਰਾ ਨਹੀਂ, ਸਖਿਆਰਾ ਹੋ ਗਿਆ ਸਿੱਖ, ਹੁਣ ਲੋੜ ਹੀ ਨਹੀਂ ਹੈ ਗੁਰਦੁਆਰਾ ਸਾਹਿਬ ਜਾਣ ਦੀ, ਪੈਰ ਸਟਵਾਵੇ ਤੇਰੇ ਕਿੱਥੋਂ ਹੋ ਜਾਣ, ਕੀਰਤਨ ਤਾਂ ਤੂੰ ਘਰ ਹੀ ਸੁਣ ਰਹੇ ਹੈ, ਸੰਗਤ ਦੇ ਦਰਸ਼ਨ ਤੈਨੂੰ ਕਿੱਥੇ ਹੋ ਜਾਣੇ ਹੈ। ਇਸ ਕਰਕੇ ਅੱਜ ਸਖਿਆਰਾ ਹੋ ਰਿਹਾ, ਸਚਿਆਰਾ ਹੋਣਾ ਚਾਹੀਦਾ। ਇਕਾਂਤ ਵਿੱਚ ਬੈਠ ਕੇ ਸੁਰਤ ਅਤੇ ਸ਼ਬਦ ਦਾ ਮਿਲਾਪ, ਸ਼ਬਦ ਅਤੇ ਸੁਰਤ ਦੋ ਚੀਜ਼ਾਂ ਨੇ। ਜਿਹੜਾ ਆਪਾਂ ਬਚਨ ਪੜ੍ਹਦੇ ਨਾ, ਪ੍ਰਭ ਕੇ ਸਿਮਰਨ ਰਿਧ ਸਿੱਧ ਨਾ ਨਿਧ ਤੱਦਾ ਨਾ, ਥੋੜਾ ਰਿਸਤਾ ਕਹਿੰਦੇ ਦਬਾ ਕੇ ਤੱਦਾ ਨਾਮ ਬੋਲਿਆ ਗਿਆ, ਪਰ ਹੁਣ ਤੱਦਾ ਦੀ ਕੀ ਲੋੜ ਹੈ, ਕਿਹੜਾ ਹੁਣ ਮਿਹਨਤ ਕਰੇ, ਬਸ ਗੁਰੂ ਕਿਰਪਾ ਕਰੇ ਆਪਾਂ ਨੂੰ ਸੱਤਵੇਂ ਪਾਤਸ਼ਾਹ ਮਹਾਰਾਜ ਦਾ ਹੁਕਮ ਹੈ, ਸਿੱਖੋ ਸੁਣੋ ਸੀਖ ਹੈ ਮੇਰੀ, ਬਾਣੀ ਸ਼ੁੱਧ ਪੜੋ ਗੁਰੂ ਕੇਰੀ, ਪਰ ਹੁਣ ਤਾਂ ਲੋੜ ਹੀ ਨਹੀਂ ਹੈ। ਪ੍ਰਭ ਕੈ ਸਿਮਰ ਰਿੱਧ ਸਿੱਧ ਨਿਤ ਨੌ ਨਿਤ, ਪਰ ਇੱਥੇ ਸਿਮਰਨ ਆਖਿਆ ਨਾ ਮਹਾਰਾਜ, ਜਾਪ ਤਾਂ ਨਹੀਂ ਆਖਿਆ। ਸਿਮਰਨ ਦੋ ਚੀਜ਼ਾਂ ਮਿਲਣ ਦਾ ਨਾਮ ਹੈ, ਸੁਰ ਤੇ ਸ਼ਬਦ ਮਿਲ ਗਿਆ ਉਸਨੇ, ਉੱਥੇ ਜਿੱਤੀ ਤੇ ਸਿੱਧੀ ਪ੍ਰਗਟ ਹੋ ਗਈ। ਸੁਰਤ ਸ਼ਬਦ ਮਿਲਾਪ ਹੋ ਗਿਆ, ਸੁਰਤ ਜੁੜ ਗਈ ਸ਼ਬਦ ਨਾਲ, ਸ਼ਬਦ ਜੁੜ ਗਿਆ ਸੁਰਤ ਨਾਲ, ਇੱਕ ਰਹਿ ਗਿਆ ਸ਼ਬਦ ਹੀ, ਉੱਥੇ ਫਿਰ ਸ਼ਬਦ ਦੀ ਤਾਕਤ ਪੈਦਾ ਹੋ ਜਾਏ। ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤੱਕ ਹੋਏਗੀ ਤਾਂ ਉਦੋਂ ਹੀ ਨਾ ਜਦ ਜੁੜ ਜਾਏਗੀ। ਫਿਰ ਅਸੀਂ ਕਹਿੰਦੇ ਹਾਂ ਹੁਣ 40 ਦਿਨ ਤੇ ਹੋ ਗਏ ਵਾਹਿਗੁਰੂ ਵਾਹਿਗੁਰੂ ਜਪਦੇ, ਤੇ ਸਿੱਧੀ ਤੇ ਕੋਈ ਨਹੀਂ ਹੋਈ। ਕਿਸੇ ਦੇ ਘਰ ਗਿਆ ਕੋਈ, ਉੱਥੇ ਸਰੋਂ ਦਾ ਤੇਲ ਪਿਆ ਸੀ, ਉਹਨੇ ਹੱਥਾਂ ਨੂੰ ਲਾਇਆ, ਦਾੜੇ ਨੂੰ ਬੜਾ ਵਧੀਆ ਨੂੰ ਲੱਗਿਆ, ਨਰਮ ਜੇ ਹੋ ਗਏ। ਪੁੱਛਦੇ ਜੀ ਤੇਲ ਕਿੱਥੋਂ ਨਿਕਲਦਾ ਹੈ, ਕਿੱਥੋਂ ਮਿਲਦਾ ਹੈ, ਇਹ ਮੈਨੂੰ ਵਧੀਆ ਲੱਗਿਆ। ਉਹ ਕਹਿੰਦੇ ਸਰੋਂ ਬੀਜੀ ਦੀ ਹੈ, ਇਹ ਜਦੋਂ ਪੱਕ ਜਾਂਦੀ ਹੈ ਉਹਨੂੰ ਝਾੜ ਕੇ ਸੁਕਾ ਕੇ ਕੁੱਲੂ ਚ ਪੀੜੀਦਾ ਹੈ, ਤੇ ਫਿਰ ਤੇਲ ਨਿਕਲਦਾ, ਸਰੋਂ ਚੋਂ ਨਿਕਲਦਾ। ਉਹਨੇ ਜਾ ਕੇ ਆਪਣੇ ਪੈਰੀ ਸਰੋਂ ਬੀਜ ਲਈ, ਤੇ ਮਾੜੀ ਚੁੰਕੀ ਨਾ ਜਦੋਂ ਗੰਦਲਾਂ ਜਿਹੀਆਂ ਨਿਕਲੀਆਂ, ਤੇ ਪੱਟ ਕੇ ਜਾ ਕੇ ਕੁੱਲੂ ਚ ਪੀੜਨ ਲੱਗ ਪਿਆ, ਤੇਲ ਕੱਢਣਾ। ਇਹ ਸੱਚੇ ਪਾਤਸ਼ਾਹ ਦੇ ਬਚਨ ਨੇ, ਕਾਚੀ ਸਰ ਸੰਪੇਲ ਕੈ ਨਾ ਖਲ ਭਈ ਨਾ ਤੇਲ, ਨਾ ਤੇਲ ਹੀ ਨਿਕਲਿਆ, ਪੁੱਟ ਕੇ ਪੀੜਨ ਲੱਗ ਪਿਆ ਨਾ ਕੱਚੀ ਸਰ, ਪੱਕ ਕੇ ਫਿਰ ਸੁਕਾ ਕੇ ਫਿਰ ਕੁੱਲ ਪੀੜਨੀ ਪੈਂਦੀ, ਨਿਕਲ ਆਏਗਾ ਤੇਲ, ਪਰ ਉਹਨਾਂ ਚਿਰ ਨਹੀਂ। ਅਸੀਂ 10 ਕੁ ਦਿਨ ਜਾਪੇ ਫਿਰ ਕਹਿੰਦੇ ਹਾਂ, ਪਤਾ ਸਹੀ ਲੱਗਿਆ, ਨਾ ਹੀ ਕੋਈ ਅੱਗੇ ਚਾਨਣੀ ਹੋਇਆ ਤੇ ਨਾ ਸਿੱਧੀ ਸਿੱਧੀ ਆਈ ਹੋਈ ਕੋਈ। ਮਹਾਰਾਜ ਕਹਿੰਦੇ ਜਪ, ਜਪਦਿਆਂ ਜਪਦਿਆਂ ਤੇਰੇ ਤੇ ਕਿਰਪਾ ਹੋ ਜਾਏਗੀ। ਉਹ ਜਿੰਨੇ ਫਲ ਖਾਣੇ ਉਹਨੇ ਬੂਟੇ ਨਾਲ, ਉਹਨੂੰ 3-4 ਸਾਲ ਪਹਿਲਾਂ ਬੂਟਾ ਬੀਜਣਾ ਪੈਂਦਾ ਹੈ, ਗੋਡੀ ਕਰਨੀ ਪੈਂਦੀ ਪਾਣੀ, ਫਿਰ ਉਹ ਬੂਟਾ ਬਣਦਾ, ਫਿਰ ਉਹਨੂੰ ਬੂਰ ਲੱਗਦਾ, ਫਿਰ ਫੁੱਲ ਲੱਗਦਾ, ਫਿਰ ਫਲ ਲੱਗਦਾ, ਅਜੇ ਹੋਰ ਟਾਈਮ ਲੱਗਣਾ ਪੱਕਣਾ, ਫਿਰ ਉਹਦੇ ਵਿੱਚ ਰਸ ਆਉਣਾ, ਫਿਰ ਸੁਗੰਧ ਆਉਣੀ ਹੈ। ਤਾਂ ਜਾ ਤੂੰ ਆਨੰਦ ਤਾਂ ਲੈਣਾ ਚਾਹੁੰਦਾ ਰਸ ਤੇ ਸੁਗੰਧ, ਪਰ ਪਹਿਲਾਂ ਤਾਂ ਬੂਟੇ ਨੀ ਬੀਜਣਾ ਚਾਹੁੰਦਾ ਤੇ ਬੀਜ ਲੈਣਾ, ਡੋਕ ਪੱਤੇ ਨਿਕਲਣ ਤੋਂ ਬਾਅਦ ਕਹਿੰਦਾ ਲੱਗਿਆ ਤਾਂ ਕੱਖ ਨੀ ਅਜੇ, ਉਹ ਕਰਤਾ ਸਹੀ ਭਰਿਆ ਕੁਛ, ਸ਼ੌਕ ਨਾਲ ਜਪਤਾ ਸਹੀ, ਤੈਨੂੰ ਪ੍ਰਾਪਤੀ ਹੋ ਜਾਏਗੀ, ਆਨੰਦ ਦੀ ਪ੍ਰਾਪਤੀ ਹੋਏਗੀ ਜ਼ਰੂਰ, ਲੱਗਾ ਰਹੋ ਜ਼ਰੂਰ ਮਿਹਰ ਹੋ ਜਾਏਗੀ ਸੱਚੇ ਪਾਤਸ਼ਾਹ। ਸੁਰਤ ਤੇ ਸ਼ਬਦ ਅਭਿਆਸ ਭਾਈ ਗੋਦਾ ਜੀ ਕਾਂਤ ਵਿੱਚ ਬੈਠੇ ਧਿਆਨ ਸੱਤਵੇਂ ਪਾਤਸ਼ਾਹ ਦਾ ਧਰਿਆ, ਧਿਆਨ ਗੁਰੂ ਦਾ ਹੀ ਧਰਨਾ, ਗੁਰੂ ਸ਼ਬਦ ਦਾ ਬਾਣੀ, ਹੋਰ ਨੀ ਧਿਆਨ ਧਰਨਾ। ਭਾਈ ਗੁਰਦਾਸ ਜੀ ਕਹਿੰਦੇ ਨੇ ਗਿਆਨ ਗੁਰੂ ਤੋਂ ਲੈਣਾ ਤੇ ਧਿਆਨ ਗੁਰੂ ਦਾ, ਹੋਰ ਦਾ ਨਾ ਕਿਸੇ ਦਾ ਧਰ ਵਿੱਚ, ਕਿਸੇ ਭੂਤ ਪ੍ਰੇਤ ਦਾ, ਕਿਸੇ ਹੋਰ ਦੇਵੀ ਦੇਵਤਾ, ਉਹਨੇ ਫਿਰ ਹੋਰ ਹੀ ਪਾਸੇ ਤੈਨੂੰ ਮੁਕਤ ਵਾਲੇ ਪਾਸੇ ਨਹੀਂ ਜਾਣ ਦੇਣਾ। ਗੁਰੂ ਦਾ ਧਿਆਨ, ਐਸਾ ਧਿਆਨ ਟਿਕਿਆ ਭਾਈ ਗੁੰਦੇ ਦਾ, ਸੱਤਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਿਆ। ਸੁਰਤ ਧਿਆਤਾ ਧਿਆਨ ਤੇ ਤਿੰਨ ਚੀਜ਼ਾਂ ਨੇ, ਸਿੱਖ ਗੁਰੂ ਅਤੇ ਧਿਆਨ ਵਿੱਚ। ਜਦੋਂ ਧੇਰ ਹੋ ਗਿਆ, ਦੋ ਖਤਮ ਹੋ ਗਏ, ਧਿਆਨ ਰੂਪ ਹੀ ਰਹਿ ਗਿਆ, ਬਸ ਇੱਕੋ ਹੀ ਰਹਿ ਗਿਆ ਹੁਣ, ਧਿਆਨ ਧਰਨ ਵਾਲਾ ਤੇ ਧਿਆਨ ਧੇਰ ਰੂਪ ਹੀ ਹੋ ਚੁੱਕਾ ਹੈ। ਹੁਣ ਸੱਤਵੇਂ ਪਾਤਸ਼ਾਹ ਮਹਾਰਾਜ ਨੇ ਧਿਆਨ ਧਰਿਆ, ਇੱਧਰ ਕੀਰਤਪੁਰ ਸਾਹਿਬ ਮਹਾਰਾਜ ਅੰਮ੍ਰਿਤਵੇਲੇ ਇਸ਼ਨਾਨ ਕਰਕੇ ਬੈਠੇ, ਆਸਾ ਦੀ ਵਾਰ ਵਿੱਚ ਆਉਂਦੇ ਸੀ, ਫਿਰ ਸੰਗਤ ਚ ਬੈਠ ਕੇ ਲੰਗਰ ਛਕਦੇ, ਫਿਰ ਸੰਗਤ ਵਿਹਾਰਾਂ ਨੂੰ ਜਾਂਦੀ ਸੀ। ਅੱਜ ਮਹਾਰਾਜ ਉੱਠ ਕੇ ਨਹੀਂ ਆਏ, ਸੁਰਤੀ ਦਾ ਜੱਫਾ ਮਾਰਿਆ, ਸਿੱਖ ਨੇ ਧਿਆਨ ਧਰਿਆ, ਗੁਰੂ ਵੀ ਸਿੱਖ ਦੇ ਧਿਆਨ ਚ ਬੈਠੇ। ਦਿਨ ਚੜ ਗਿਆ, ਭੋਗ ਪੈ ਗਿਆ, ਆਸਾ ਦੀ ਵਾਰ ਦਾ ਲੰਗਰ ਪੰਗਤਾਂ ਚ ਬੈਠੀ ਸੰਗਤ, ਮਹਾਰਾਜ ਨੇ ਨਹੀਂ ਛਕਿਆ, ਸੰਗਤ ਕਿਵੇਂ ਛਕ ਲਵੇ। ਇਉਂ ਦੁਪਹਿਰ ਦਾ ਟਾਈਮ ਆ ਗਿਆ, ਸੱਤਵੇਂ ਪਾਤਸ਼ਾਹ ਮਹਾਰਾਜ ਉੱਠ ਕੇ ਆਏ, ਪੰਗਤ ਵਿੱਚ ਬੈਠੇ, ਸੰਗਤ ਨੇ ਲੰਗਰ ਛਕਿਆ, ਉੱਠ ਕੇ ਚਲੀ ਗਈ ਸੰਗਤ ਕੰਮ ਕਾਰ ਵਿਹਾਰਾਂ ਨੂੰ। ਕੁਛ ਗੁਰਸਿੱਖ ਜਾਣਨ ਵਾਸਤੇ ਕਿ ਗੁਰੂ ਤੇ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ ਹੈ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ, ਗੁਰ ਪਰਮੇਸ਼ਰ ਏਕੋ ਜਾਣ, ਜੋਤ ਸੁਭਾਵੈ ਸੋ ਪ੍ਰਵਾਨ। ਜਿੰਨਾ ਚਿਰ ਗੁਰੂ ਤੇ ਵਿਸ਼ਵਾਸ ਨਹੀਂ ਆਏਗਾ, ਇਹਨੂੰ ਪਰਮੇਸ਼ਰ ਦਾ ਗਿਆਨ ਨਹੀਂ ਹੋ ਸਕਦਾ। ਜਿਸ ਕੈ ਮਨ ਗੁਰ ਕੀ ਪ੍ਰਤੀਤ, ਪ੍ਰਤੀਤ ਵਿਸ਼ਵਾਸ ਨੂੰ, ਯਕੀਨ ਨੂੰ, ਹੇਤ ਨੂੰ, ਭਰੋਸੇ ਨੂੰ ਕਹਿੰਦੇ ਨੇ। ਜਿਸ ਜਨ ਆਵੇ ਹਰ ਪ੍ਰਭ ਥੀ, ਜਿਸ ਕੈ ਮਨ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਇਸ ਮਨ ਪ੍ਰਗਟਾ। ਜਿੰਨਾ ਚਿਰ ਗੁਰੂ ਤੇ 100% ਸ਼ਰਧਾ ਨਹੀਂ ਆਉਂਦੀ, ਇਹਨੂੰ ਪਰਮੇਸ਼ਰ ਦਾ ਗਿਆਨ ਨਹੀਂ ਹੋ ਸਕਦਾ ਹੈ। ਗੁਰੂ ਨੇ ਹੀ ਗਿਆਨ ਕਰਾਉਣਾ ਪਰਮੇਸ਼ਰ ਦਾ। ਪਹਿਲਾਂ ਗੁਰੂ ਤੇ ਭਾਵਨਾ ਆ ਜਾਏਗੀ ਨਾ, ਜਦੋਂ ਸਾਡਾ ਗੁਰੂ ਕਹਿੰਦੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਤੇ ਪਰਮੇਸ਼ਰ ਵਿੱਚ ਅੰਤਰ ਕੋਈ ਨਹੀਂ ਹੈ, ਰੱਤੀ ਭਰ ਵੀ ਫਰਕ ਨਹੀਂ, ਲੋੜ ਭਾਵਨਾ ਦੀ ਹੈ।
ਗੁਰ ਕੀ ਪ੍ਰਤੀਤ ਦੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਮਨ ਵਿੱਚ ਹੈ ਭਾਈ।
प्रतीत तिस जन आवे हर प्रतीत जिसके मन विश्वास प्रभाया तत् ज्ञान तिस मन प्रगटाया। एक गुरसिख गल जानने वास्ते कि गुरु नु की लोड़ है इना लम्मा समा समाधि ध्यान च बैठन दी। गुरु विच ते परमेश्वर विच फर्क ही नहीं है। वो मुखी गुरसिख बेनती करदे ने सच्चे पातशाह अज अमृत वेले तो लैके आप समाधि च बैठे सी नेत्र बंद सी गुरु ते परमेश्वर विच तक फर्क नहीं। कोई आप किने ध्यान विच बैठे आप नू इन्ना लम्मा समाधि च बैठन दी क्या लोड़। सतवें पातशाह कहिंदे गुरसिखो कावल दे विच भाई गोंदा सिक्खी दा प्रचार करन वास्ते भेजा होया सी। अज अमृत वेले तो उन्हें ऐसा ध्यान का जपा साडे चरणां नूं मारिया जिन्ना चिर उठदा ना असीं किवें उठ गया जी। हुण उहदी समाधि खुली है हुण उन्हें साडे चरण छड्डे है हुण संगत विच आ के बैठे गुरु भी ध्यान विच बैठे। देखो हुण अपने तो ध्यान ही होर नहीं मुकदे गुरु का ध्यान कित्थों आ जाणा है। जब अखा मीटदे चल पे रीह लगे फिर ध्यान घूमी जाते। गुरु का ध्यान भी उदो आएगा जो बाकी ध्यान सारे भुल जाने। फिर जो ओनू अंदर दर्शन होंगे ना शब्द के गुरु के फिर ओनू पता है किन्नी कु खुशी होंगी है प्राप्ति होंगी है ना। उदो भी मेरी हूं जी मुसक्कत है थाए पै रही जिन्ना जिन्ना प्रेम नाल गुरु नूं याद करोगे बाणी पढ़ोगे प्रेम मन ऐसी वस्तु है उहदे ही रूप बन जाएगा जिहदा बार बार प्रेम नाल चिंतन करे। हुण संसार दा चिंतन करके संसार नूं खोया होया जदों फिर गुरु शब्द दा चिंतन करांगे प्रेम नाल फिर इही मन गुरु दा रूप हो जाए होएगा। पर करके पढ़ के सुन के गल्लां नाल नहीं होएगा पढ़िया ना ही भेद बुझे पावना कमाई करके प्राप्ति होगी। भाई गुरदास कहते गुरु एक बार सिख नु याद करे सिख एक बार गुरु नु याद करे गुरु फिर बार बार सिख नु याद करे। कल नु फिर अगली पंक्ति की विचार करेंगे पावनी भगत पाए कौड़ी अगर भाव रखे ताहे गुरु सरबन दान दान दे। जिहड़ी सिख भेटा करदा गुरु दे चरणां विच जा के कौड़ी फिर गुरु उहनूं की बख्श दे। इह तां भावना है सिख कौड़ी भेटा करे तां वी गुरु खुशी दे दिंदा है ते गुरु नूं खुश करन वास्ते सिख अपना सिर भी गुरु दे चरणां विच भेटा करदा कीता ना गुरसिखां गुरु दी खुशी लैण वास्ते। पर इह तां कदरदानां दी बात है ना ਇਹ ਤਾਂ ਕਦਰਦਾਨਾਂ ਦੀ ਬਾਤ ਹੈ ਗੁਰੂ ਦੇ ਚਰਨਾਂ ਚ ਆਪਣਾ ਸਿਰ ਵੀ ਭੇਟਾ ਕਰ ਦਿੰਦੇ। ਪਰ ਆਪਾਂ ਤਾਂ ਉੱਥੋਂ ਦੇਖਦੇ ਹੁੰਦੇ ਬਾਜ਼ਾਰ ਚ ਕਿਹੜਾ ਰੁਪਈਆ ਨਹੀਂ ਚੱਲਿਆ ਉਹ ਮੱਥਾ ਟੇਕਦਾ ਵੀ ਗੁਰੂਆਂ ਨੇ ਕੀ ਕਹਿਣਾ। ਤੇ ਸਿਆਣੇ ਕਹਿੰਦੇ ਨੇ ਜਿੰਨਾ ਕੁ ਗੁੜ ਪਈਏ ਨਾ ਮਿੱਠਾ ਉਨਾ ਕੁ ਹੁੰਦਾ। ਇਸ ਕਰਕੇ ਜਿੰਨੀ ਕੁ ਭਾਵਨਾ ਹੋਵੇਗੀ ਫਲ ਤਾਂ ਉਨਾ ਹੀ ਮਿਲਣਾ। ਸ਼ੀਸ਼ੇ ਕੇ ਜਿਹੋ ਜਿਹਾ ਮੂੰਹ ਬਣਾ ਕੇ ਦੇਖੋਗੇ ਵੈਸੇ ਹੀ ਦਿਸ ਜਾਏ। ਇਹ ਤਾਂ ਇੱਛਾ ਗੁਰ ਬੈ ਸੱਚੇ ਪਾਤਸ਼ਾਹ ਜਿਹੋ ਜਿਹੇ ਬੀਜ ਬੀਜੇਗਾ ਉਹ ਜਿਹੇ ਨੂੰ ਪ੍ਰਾਪਤ ਹੋ ਜਾਣਗੇ। ਭਾਈ ਹੁਣ ਟਾਈਮ ਹੋ ਗਿਆ ਸਮਾਪਤੀ ਦਾ 9:30। ਇਹਨਾਂ ਦੋਨਾਂ ਦਾ ਮਕਸਦ ਹੈ ਜਿਹੜਾ ਅੰਮ੍ਰਿਤ ਛਕਾ ਕੇ ਸੰਗਤਾਂ ਨੂੰ ਗੁਰੂ ਨਾਲ ਜੋੜਨਾ ਹੈ। ਸੋ ਜਿਹਨਾਂ ਸੰਗਤਾਂ ਨੇ ਅੰਮ੍ਰਿਤ ਛਕਣਾ ਹੈ ਤੇ ਬਾਬਾ ਜੀ ਕੋਲ ਬਾਬਾ ਜਗਮੀਤ ਸਿੰਘ ਪਿੰਡਰ ਉਹਨਾਂ ਕੋਲ ਨੌ ਲਿਖਾਈ ਜਾਓ। ਕੱਲ ਨੂੰ ਪਤਾ ਲੱਗਦਾ ਫਿਰ ਸਾਰਾ ਪ੍ਰੋਗਰਾਮ ਦੱਸਿਆ ਜਾਏਗਾ। ਦੋ ਦਾਨ ਸੰਗਤ ਦੇ ਬਾਕੀ ਰਹਿੰਦੇ ਨੇ ਕੱਲ ਦਾ ਤੇ ਪਰਸੋਂ ਦਾ। ਇਸੇ ਤਰ੍ਹਾਂ ਆ ਕੇ ਸੰਗਤਾਂ ਨੇ ਲਾਹੇ ਲੈਣੇ ਹਨ ਹੁਣ ਅੱਗੇ ਸਮਾਂ ਜਾਇਜ਼ ਨਹੀਂ ਦਿੰਦਾ।